दुआ कर जोर करो जानांतर जान सरा गुर को बलिहारी कान सुने उपमा गुर की गुरमूर्त ध्यान हृदय में तारी वाहे गुरु गुरु नानक साहेब सेवक चरण गही दरबारे मोगो त्रै शास्त्र कट तेंग गर्म चढ़ जाय अंध लख बदलो सुने जाओ काल कृपा कराय
सतनाम वाहिगुरु साहिब जीओ पातशाह ने मोहे पठावा जब अपना आवन तुमरो सुन पावा दर्शन रावर को अबलाखे करो मेल बहु बिनती पाखे पातशाह ने मोहे पठावा
वाहिगुरु जी का खालसा वाहिगुरु जी की फतेह परम सत्कार योग सतगुरां दी साजी माजी है गुरु खालसा साध संगत जी है सतगुरु जी की अत्यंत कृपालता रा सदका आप सारे श्रोता जन श्री गुरु ग्रंथ साहिब महाराज जी चरण चरण विच पहुंचे हां इस सतगुरां दी लड़ी वार कथा साहिब गुरु गोबिंद सिंह महाराज जी के जीवन सफर दी चल रही है सतगुरु आगरे दे अंदर पहुंच गए ने बहादुर शाह नूं पता लगा और उसने अपना एक अहलकार सतगुरु महाराज जी के पास भेजा बेनती दे के महाराज बहुत बड़ी सभा तुहाडे आउण दी खुशी विच मैं ला रहा हां आप उहदे विच प्यार दे नाल दर्शन दिओ मैं आप जी का सत्कार करना चाहता हाँ साहिबगुरु गोबिंद सिंह महाराज जी ने जान वास्ते साथ संगत की तैयारी की है जो अगला प्रसंग आप प्यार के नाल सरवण करो
पातशाह ने मुहे पठावा
कहण लगा मैं पातशाह बहादुर शाह ने भेजा है
तुम रोशन पावा
जिस वेले थोड़ा आना अगले दिन उसने सुनना किया
नरावर कौ अबलाखे
आप जी के दर्शना भी बहुत उसके मन दे इच्छा है
रोमेल बो बिनती पाखे
बहुत सारी बेनतियां कीतियां ने ते आप जाके सच्चे पातशाह मिलना करो
सिंह प्रत हुक्म विचारा
सिंह विधाई सतगुरु महाराज जी ने आज्ञा कीते
दीन पाए है कीजे प्यारा
अपने घोड़िया के उसे काठियां पा के तैयारी करो
सतगुर ते शस्त्र सजाए
सुन के सतगुरां तो सारे अपने शस्त्र जड़े सी सजा लए
सब अरूढ़ होए टिकाए
घोड़िया के उसे सवार होके सतगुरु महाराज के पास आ गए
वस्त्र सजाए हो जामा
सतगुरु महाराज ने चोला और वस्त्र अपने शरीर से सजाए
भूखन सन अबरामा
बड़े सुंदर पहना
की जगह झूलती माथे
संघी जगह चक्री कलगी जी झूल रही है सतगुरां दे सीस दे उत्ते
मुक्ता हीरे चमकत साथे
कलगी दे जगह दे नाल हीरे ते मोती बहुत चमक रहे हन
अर्गदात्रे सुबत मसाला
बड़ा सुंदर दास संघ जी जो खड़ है श्री साहब वो गाते पाया शोभा दे रहा
कटन खांग सारे खर भर जाला
गुरु महाराज ने पत्ता तीरां दे नाल भर के ते अपने लक ते मुंडे नाल कस लिया
उपर कसर कूल सुहावा
चांदी सुंदर पाना जिहड़ा है कम कसे दा ते ओ कसिया बड़ा शोभा पा रहा
हाथ सरासन बौशन पावा
गुरु महाराज ने हथा दे धनक बहुत ही शोभा पा रहा
रंग तरंग चाले तत्काला
चढ़ के साहिब गुरु गोबिंद सिंह महाराज जी चल पे
अंग खालसा शोभ बसाला
सतगुरु महाराज के सारा खालसा ने बड़ी शोभा हो रही
ਰਾਹੁਤੇ ਪਦਸ਼ਾਹੀ ਮੰਦਰ
ਪਾਤਸ਼ਾਹੀ ਮੰਦਰ ਸਾਨੂੰ
ਸੁੰਦਰ ਕੇ ਬੈਠੋ ਅੰਦਰ
ਬੜਾ ਸੁੰਦਰ ਕਿਲਾ ਹੈ ਤੇ ਉਹਦੇ ਵਿੱਚ ਬੈਠਾ ਸੀ ਸਵਾ ਲਾਲ ਕੇ
ਸਿੰਘਨ ਪ੍ਰਭ ਪ੍ਰਭ ਹੁਕਮ ਬਖਾਨਾ
ਸਿੰਘਾਂ ਦੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ
ਚੜੇ ਹੈ ਨਾ ਸਥਾਨਾ
ਕਹਿੰਦੇ ਖਾਲਸਾ ਜੀ ਘੋੜਿਆਂ ਦੇ ਉੱਤੇ ਚੜੇ ਹੀ ਇੱਥੇ ਤੁਸੀਂ ਦਰਵਾਜ਼ੇ ਦੇ ਉੱਤੇ ਟਿਕੇ ਹੋ ਪਹਿਰੇਦਾਰ ਬਣ ਕੇ
ਸਾਹਿਬ ਸਿੰਘ ਸੰਗਲੇ ਸਾਹਿਬ
ਮਾਨ ਸਤਿਗੁਰੂ ਮਹਾਰਾਜ ਜੀ ਨੇ ਭਾਈ ਸਾਹਿਬ ਸਿੰਘ ਨੂੰ ਨਾਲ ਲੈ ਕੇ
ਭਾਈ ਪ੍ਰਵੇਸ਼ ਬਲੋਕ ਅਜਾਇਬ
ਸਤਿਗੁਰੂ ਮਹਾਰਾਜ ਜੀ ਪ੍ਰਵੇਸ਼ ਹੋ ਗਏ ਨੇ ਸ੍ਰੀ ਸਭਾ ਬਹਾਦਰ ਸ਼ਾਹ ਜੀ ਦੇ ਅੰਦਰ ਜਿਨ੍ਹਾਂ ਦੀ ਸੁਭਾ ਚੱਲਦੀ ਹੈ
ਕੁਛ ਥੋੜੇ ਉਮਰਾਵਨ ਮਾਹੂ
ਥੋੜੇ ਜਿਹੇ ਜਿਹੜੇ ਅਹੰਕਾਰ ਸਨ ਸੂਬੇ
ਬੈਠੇ ਉਹ ਤੋਂ ਬਾ ਬਹਾਦਰ ਸ਼ਾਹੂ
ਬੈਠਾ ਸੀ ਵਿੱਚ
ਸੂਰਜ ਸਾਹਿਬ ਸਤਿਗੁਰ ਕੋ ਦੇਖਾ
ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਵੇਖ ਕੇ
ਲੋਚਨ ਖਿਰੇ ਵਸੇਖਾ
ਕਰਕੇ ਕਵਲ ਮਿਸਰਾਂ ਨੂੰ ਬਹਾਦਰ ਸ਼ਾਹ ਦੇ ਦਰਸ਼ਨ ਵੇਖ ਕੇ ਖੜ ਗਏ
ਤੁਰਤ ਸਮੀਪੀ ਆਇਓ
ਸਨ ਜੀ ਬੜੀ ਸ਼ੀਘਰ ਉੱਠ ਕੇ ਸਤਿਗੁਰਾਂ ਦੇ ਪਾਸ ਆਇਆ
ਹੱਥ ਨੂੰ ਦੁਆ ਚਰਨ ਲਗਾਇਓ
ਜਿਹੜੇ ਸੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲਾਉਣਾ ਕੀਤੇ
ਕਿਰਪਾ ਦਿੱਤ ਕਰ ਹੇਰਾ
ਸਤਿਗੁਰੂ ਮਹਾਰਾਜ ਨੇ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਵੇਖਿਆ
ਆਪੀ ਦੇ ਕੰਡ ਤੇ ਸੁਖਮੇਰਾ
ਕੰਡ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਥਾਪੀ ਦੇਣਾ ਕੀਤੇ
ਉਸੋਂ ਭੁਗਤੋ ਬੜ ਪਦਸ਼ਾਹੀ
ਕਹਿੰਦੇ ਸੋਹਣੇ ਸਮੇਤ ਵੱਡੀ ਪਾਤਸ਼ਾਹੀ ਭਵਨਾ ਕਰ
ਤੁਸੀਂ ਪ੍ਰਥਮ ਦਈ ਤੋਂ ਪਾਹੀ
ਤੇਰੇ ਪਾਸੋਂ ਪਹਿਲਾਂ ਗਈ ਹੀ ਪਾਤਸ਼ਾਹੀ ਜਿਹੜੀ ਤੈਨੂੰ ਅਸੀਂ ਦੇਣਾ ਕੀਤੀ ਹੈ
ਜਦ ਤੱਕ ਉਹ ਆਪਣਾ ਤਨ ਕੀ
ਨਾ ਦਿਲ ਤੇਰੇ ਸਰੀਰ ਦੀ ਉਮਰ ਹੈ
ਗੁਰੂ ਅਨੰਦਤ ਬਾਦਸ਼ਾਹ ਮਨ ਕੀ
ਮਨ ਦੀ ਇੱਛਾ ਉਨੀ ਜਿਹੜੀ ਹੈ ਉਹਨਾਂ ਦਿਲ ਪੂਰੀ ਕਰ
ਚੰਦਨ ਚੌਂਕੀ ਸੁਜਨ ਰਸਾਈ
ਚੰਦਨ ਦੀ ਚੌਂਕੀ ਦੇ ਉੱਤੇ ਕੱਢਿਆ ਹੋਇਆ ਵਸਤਰ ਬਚਾ ਕੇ
ਉੱਪਰ ਸਤਿਗੁਰੂ ਲੈ ਬਿਠਾਈ
ਉਹਦੇ ਸਤਿਗੁਰੂ ਮਹਾਰਾਜ ਨੂੰ ਬਿਠਾਉਣਾ ਕੀਤਾ
ਜੋਰ ਬੋ ਬਿਨੈ ਬਖਾਨੀ
ਹੱਥ ਜੋੜ ਕੇ ਦਾਸ ਧੰਨ ਜੀ ਨੇ ਬੇਨਤੀ ਕੀਤੀ ਬਹਾਦਰ ਸ਼ਾਹ ਨੇ
ਤੁਮ ਸਹਾਇਤਾ ਮੈਂ ਸਭ ਜਾਣੀ
ਮਹਾਰਾਜ ਪਾਤਸ਼ਾਹੀ ਮੈਡਮ ਜੀ ਤੁਹਾਡੀ ਸਾਰੀ ਸਹਾਇਤਾ ਮੈਂ ਸਮਝੀ ਹੈ
ਮੈਂ ਦਰਸ਼ਨ ਦੇ ਰਿਪ ਮਾਰਾ
ਮੈਦਾਨੇ ਜਾਂਦੇ ਆਪਣਾ ਆਪਾ ਆਪਣੇ ਦਲ ਨੂੰ ਸ਼ਹੀਦ ਦੀ ਗੱਲ ਨੂੰ ਵਿਖਾ ਕੇ ਦਰਸ਼ਨ ਮਾਰਿਆ
ਉਹ ਸਤਨ ਦਈ ਉਦਾਰਾ
ਮੈਨੂੰ ਇਹ ਵੱਡੀ ਪਾਤਸ਼ਾਹੀ ਆਪ ਜੀ ਨੇ ਦੇਣਾ ਕੀਤੀ ਹੈ
ਪਾਤਸ਼ਾਹ ਘਰ ਕੇ ਸਮਦਾਏ
ਪਾਤਸ਼ਾਹ ਦੇ ਘਰ ਦੇ ਜਿਤਨੇ ਵੀ ਸਾਰੇ
ਤੀਰ ਮਦਾਜ ਸੁਆਏ
ਪਾਤਸ਼ਾਹੀ ਘਰ ਦੇ ਰਹਿਣ ਵਾਲੇ ਸੂਰਮੇ ਸਾਨੇ ਕਾਰਸਾਂ ਚਲਾਉਣ ਵਾਲੇ ਤੀਰਾਂ ਨੂੰ ਤੇ ਸੁਣ ਕੇ ਸਾਰੇ ਆਏ ਕਹਿਣ ਲੱਗੇ ਸਾਡੇ ਤੀਰਾਂ ਨਾਲ ਤਾਰਾ ਨੂੰ ਮਾਰਿਆ ਗਿਆ
ਇਹਦੇ ਪਰਸਪਰ ਕਰੇ ਉਹ ਤਾਰਾ
ਆਪੋ ਆਪਣੇ ਸੋਮ ਤਾਈ ਦੇ ਬਾਰ ਨੂੰ ਕਹਿ ਰਹੇ ਸਨ
ਮਾਰਾ ਆਦਮ ਤੋ ਮੈਂ ਮਾਰਾ
ਕੋਈ ਕਹਿੰਦਾ ਸੀ ਮੈਂ ਮਾਰਿਆ ਤਾਰਾ ਜਨ ਕੋਈ ਕਹਿੰਦਾ ਸੀ ਨਹੀਂ ਮੈਂ ਮਾਰਨਾ ਕੀਤਾ
ਬਿਲਕੁਲ ਨਿਸ਼ਚੈ ਭੈਣ ਨਾ ਕੋਈ
ਇਸ ਗੱਲ ਦੇ ਉੱਤੇ ਕੋਈ ਨਿਸ਼ਚਾ ਨਹੀਂ ਆਇਆ
ਜਨ ਤਰਕ ਕੇ ਸਰ ਪਿਕ ਸੋਈ
ਸਾਰੇ ਸੋਰਮਿਆਂ ਦੇ ਪੱਤਿਆਂ ਦੇ ਤੀਰ ਜਿਹੜੇ ਸੀ ਨਾ ਤੀਰਾਂ ਨਾਲ ਮੈਂ ਮੇਲ ਕੇ ਵੇਖੇ ਨੇ
ਐਸਾ ਤਾਂ ਤੀਰਨ ਕੀ ਪਾਈ
ਉਹਨਾਂ ਦੇ ਤੀਰਾਂ ਦੀ ਜਿਹੜੀ ਸੀ ਇਹਨਾਂ ਤੀਰਾਂ ਨਾਲ ਬਰਾਬਰ ਤਾਂ ਨਹੀਂ ਹੋ ਸਕੇ
ਹੋਏ ਹੋਏ ਪੂਰ ਹੱਟੇ ਪਛਤਾਈ
ਸਾਰੇ ਝੁੱਟੇ ਹੋ ਹੋ ਕੇ ਪਛਤਾ ਕੇ ਪਿੱਛੇ ਹਟ ਗਏ
ਮੈਂ ਅਬਲੋ ਰੱਖੇ ਸੰਭਾਲ
ਦੋ ਤੀਰ ਸੋਨੇ ਨਾਲ ਮੜੇ ਹੋਏ ਮੈਂ ਸੰਭਾਲ ਕੇ ਰੱਖੇ ਨੇ
ਅਮਿਲੋ ਰਾਵਣ ਸਰਨਾਲ
ਆਪ ਜੀ ਦੇ ਤੀਰਾਂ ਦੇ ਨਾਲ ਮੈਂ ਮਿਲਾਂਗਾ
ਦੋਨੋਂ ਸਰਨ
ਸਾਹਿਬ ਜੀ ਦੋਵੇਂ ਜਿਹੜੇ ਤੀਰ ਸੀ ਮੰਗਵਾਉਣਾ ਕੀਤੇ
ਗੁਰੂ ਤਰਕਸ ਤੇ ਨਕਸਾਏ
ਸਤਿਗੁਰੂ ਮਹਾਰਾਜ ਦੇ ਪੱਤੇ ਦੇ ਤੀਰ ਜਿਹੜੇ ਸੀ ਉਹ ਬਣਾਉਣਾ ਕੀਤੇ
ਲਿਪਤ ਮਿਲੇ ਸਾਹਿਬ
ਜੀ ਸੋਨੇ ਦੇ ਨਾਲ ਬੜੇ ਹੋਏ ਤੇ ਦੋਵਾਂ ਤੀਰਾਂ ਦੀ ਸਮਾਨਤਾ ਜਿਹੜੀ ਸੀ ਮਿਲ ਗਈ
ਆਨੰਦ ਬੰਧ
ਖੁਸ਼ ਹੋ ਕੇ ਬਹਾਦਰ ਸ਼ਾਹ ਨੇ ਮੱਥਾ ਟੇਕਣਾ ਕੀਤਾ
ਸਰਵਕਲਾ ਸਮਰੱਥ ਗੁਣ ਖਾਲੀ
ਸਰਵ ਸ਼ਕਤੀਆਂ ਦੇ ਮਾਲਕ ਹੋ ਗੁਣਾਂ ਦੀ ਥਾਨ ਹੋ
ਮੈਂ ਕੋਈ ਨਾ ਆਪ ਪਛਾਸਮਾਨੀ
ਸਿਧਾਂਤ ਸਾਰੇ ਸੰਸਾਰ ਕੋਈ ਨਹੀਂ ਹੈ
ਇਹ ਮਹਿਮਾ ਜਾਣੇ ਮਨ ਮੇਰਾ
ਜਿਹੜੀ ਮਹਿਮਾ ਵਡਿਆਈ ਹੈ ਮੇਰਾ ਨਾਮ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ
ਰਾਜ ਕੁਮਾਰ ਵਡੇਰਾ
ਵੱਡਾ ਭਾਰੀ ਰਾਜ ਦਾ ਸਾਜੋ ਸਮਾਨ ਮੈਨੂੰ ਬਖਸ਼ਿਆ ਹੈ
ਕਹੋ ਪੁਰੀ ਅਬ ਬਾਛੇ
ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਜਿੰਨੀ ਤੇਰੀ ਇੱਛਾ ਪੂਰੀ ਹੋ ਗਈ ਹੈ।
ਗੁਰੂ ਘਰ ਤੋਂ ਸਾਬਤ ਰਹੋ ਆਚੇ,
ਗੁਰੂ ਘਰ ਦੇ ਨਾਲ ਆਪਣਾ ਭਰੋਸਾ ਆਪਣਾ ਪ੍ਰੇਮ ਜਿਹੜਾ ਉਹ ਸਹੀ ਸਲਾਮਤ ਰੱਖੇ।
ਅਚਨ ਬੈਰ ਭੋਗੋ ਰਾਜੂ,
ਜਿੰਨਾ ਚਿਰ ਤੇਰੀ ਉਮਰ ਹੈ ਤੇ ਉਨਾ ਤੇਰੇ ਰਾਜ ਤੋਂ ਅਚਲ ਭੋਗੇਗਾ।
ਜਨਮੇ ਜਨਮੇ ਤੁਰੇ ਸਮਾਜੂ,
ਤੇਰੇ ਸਾਜੋ ਸਮਾਨ ਦੇ ਬਰਾਬਰ ਹੋਰ ਕਿਸੇ ਰਾਜੇ ਪਾਸ ਇੰਨਾ ਸਾਜੋ ਸਮਾਨ ਨਹੀਂ।
ਸ੍ਰੀ ਗੁਰ ਕੇ ਸਿਰ ਹੇਰ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰ ਦੇ ਉੱਤੇ ਕਲਗੀ ਝੋਲ ਦੇ ਬਾਦਸ਼ਾਹ ਨੂੰ ਵੇਖ ਕੇ
ਸ਼ਾਹ ਬਹਾਦਰ ਫੇਰ
ਬਾਦਸ਼ਾਹ ਉਸ ਵੇਲੇ ਬੋਲਿਆ,
ਲੱਖੋਂ ਕੀਮਤ ਜੜੇ ਜਵਾਹਰ,
ਸਾਰੀ ਕੀਮਤ ਦੇ ਜਵਾਹਰ ਆਪ ਜੜੇ ਹੋਏ,
ਜਗਮਗ ਦੇਵ ਜਿਸੂ ਕੀ ਜਾਹਰ,
ਜਗਮਗ ਪ੍ਰਕਾਸ਼ ਦੀ ਪ੍ਰਕਾਸ਼ ਇਸ ਤਰ੍ਹਾਂ ਹੋ ਰਿਹਾ ਹੈ ਤੇ ਬੜੀ ਸ਼ੋਭਾ ਪ੍ਰਗਟ ਹੋ ਰਹੀ ਹੈ।
ਅੱਜ ਕਲਗੀ ਲੈ ਆਪ ਖਜਾਨੇ,
ਆਪਣੇ ਪਹਿਰੇਦਾਰ ਨੂੰ ਆਖਿਆ ਇਸ ਬਸਤੀ ਨੂੰ ਐਸੀ ਕਲਗੀ ਜਿਹੜੀ ਮੇਰੇ ਖਜ਼ਾਨੇ ਵਿੱਚੋਂ ਲਿਆ,
ਸਾਡੇ ਬਸਤਰ ਮਹਾਨੇ
ਸੁੰਦਰ ਦੁਸ਼ਾਲਾ ਰੇਸ਼ਮੀ ਸੋਹਣੇ ਬਸਤਰ ਜਿਹੜੇ ਹਨ,
ਇੱਕ ਧੁਕ ਧੁਕੀ ਮੋਲ
ਬਹੁਕੇ, ਧੁਕ ਧੁਕੀ ਗਹਿਣਾ ਦਾ ਗਲ ਪਾਉਣ ਵਾਲਾ ਹੁੰਦਾ ਜਾਂ ਸੰਦੂਕ ਨੂੰ ਕਹਿੰਦੇ ਹਨ ਬੜੇ ਮੁੱਲ ਦੇ,
ਸਾਨੂੰ ਅਵੇ ਨਾ ਕੀ ਜੈ ਦੇਰੀ,
ਇਸ ਵਾਸਤੇ ਤੂੰ ਲਿਆ ਹੁਣ ਦੇਰ ਨਾ ਕਰ,
ਖਜ਼ਾਨਚੀ ਤਛਣ ਆਨੀ,
ਜਿਹੜਾ ਖਜ਼ਾਨਚੀ ਸਾਹਿਬ ਸਿੰਘ ਜੀ ਇਸਨੇ ਬੜੀ ਛੇਤੀ ਨਾਲ ਲੈ ਆਉਂਦੇ,
ਅੱਗੇ ਤਰ ਬਹੁਤ ਬਖਾਨੀ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਰੱਖ ਕੇ ਤੇ ਇਸਨੇ ਬੇਨਤੀ ਕੀਤੀ,
ਮਾੜ ਤਬਤ ਹੈ ਭਾਰੀ,
ਮਾੜ ਦਾ ਮਹੀਨਾ ਹੈ ਤੇ ਬਹੁਤ ਹੀ ਭਾਰੀ ਧੁੱਪ ਹੈ, ਤਪ ਰਿਹਾ 31 ਜੁਲਾਈ 1707 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਰ ਪਹੁੰਚੇ ਨੇ, 2 ਅਗਸਤ 1707 ਈਸਵੀ ਨੂੰ ਇਹ ਮੁਲਾਕਾਤ ਦਾ ਸਮਾਂ ਨਿਯਤ ਹੋਇਆ, ਜਿਸ ਸਮੇਂ ਸਤਿਗੁਰੂ ਇਸਦੇ ਦਰਬਾਰ ਵਿੱਚ ਬੈਠੇ ਨੇ ਔਰ ਇਹ ਕਹਿੰਦਾ ਬਹੁਤ ਧੁੱਪਾਂ ਤੇ ਇਸ ਵਾਸਤੇ ਹੜ੍ਹ ਦੀ ਧੁੱਪ ਹੈ, ਇਸ ਵੇਲੇ
ਬਰਖਾ
ਦੀ ਰੁੱਤ ਬਹੁਤ ਨੇੜੇ ਆ ਰਹੀ ਹੈ,
ਜਨਮ ਤੋਂ ਵਰਜਨ ਹੋਏ,
ਇਸ ਵਾਸਤੇ ਜਿਹੜਾ ਇਹ ਰਸਤਾ ਚੱਲਣਾ ਹੈ ਇਹਦੇ ਬਹੁਤ ਰੁਕਾਵਟ ਵਜਾਣ ਬਰਖਾ ਪੈਣ ਦੇ ਨਾਲ,
ਸਭ ਕੋਈ
ਆਪਣੇ ਥਾਂ ਦੇ ਵਿੱਚ ਸਭ ਕੋਈ ਇਸ ਵਾਸਤੇ ਟਿਕੇ ਹੋਣਗੇ,
ਨਾਤੇ ਮਾਨ ਲਿਓ ਮਮ ਅਰਜੀ,
ਇਸ ਵਾਸਤੇ ਮਹਾਰਾਜ ਮੇਰੀ ਬੇਨਤੀ ਆਪ ਮੰਨ ਲਵੋ,
ਆਪਰ ਕੇ ਦਰਸ਼ਨ ਕੋ ਗਰਜੀ,
ਆਪ ਜੀ ਦੇ ਦਰਸ਼ਨ ਕਰਨ ਦੀ ਮੇਰੀ ਗਰਜੀ ਇੱਛਾ ਚਾਹੁੰਦਾ ਹੈ,
ਚਮਾਸਾ ਕਰਨਾ ਧਰੀਐ,
ਚਮਾਸਾ ਚੋਣ ਵਾਲੇ ਮਹੀਨੇ ਇਹਨਾਂ ਨੂੰ ਵਰਤਾ ਰਹਿਣੀ, ਕਿਰਪਾ ਕਰੋ ਤੇ ਇੱਥੇ ਆਪ ਰਹਿਣ ਗੁਰੂ ਸਾਹਿਬ ਦੀ ਰੁੱਤ ਵਿੱਚ,
ਹੁਣ ਮੈਂ ਗਵਨ ਆਪਣਾ ਕਰੀਏ,
ਸੱਚੇ ਪਾਤਸ਼ਾਹ ਮਿਲ ਕੇ ਮੇਰੇ ਨਾਲ ਹੋਰ ਥਾਂ ਤੇ ਚੱਲਾਂਗੇ,
ਲਈਓ ਪਾਇਨ ਅੰਗੀਕਾਰੋ,
ਜਿਹੜੀ ਮੈਂ ਭੇਟਾ ਦਿੱਤੀ ਆਪ ਇਸ ਨੂੰ ਗ੍ਰਹਿਣ ਕਰ ਲਓ,
ਆਪਣਾ ਜਾਨ ਵਿੱਚ ਸੰਭਾਲੋ,
ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਮੇਰੀ ਸਾਂਭ ਕਰੋ,
ਜਿਵੇਂ ਕੌਰ ਸਾਹਿਬ ਸਿੰਘ ਖੜੇ ਹੋ
ਨੇੜੇ ਸਾਹਿਬ ਸੰਗਤ ਜੀ, ਇਸ ਤਰ੍ਹਾਂ ਦਰਵਾਜੇ ਦੇ ਭਾਈ ਸਾਹਿਬ ਸਿੰਘ ਖੜਾ ਸੀ,
ਸਤਿਗੁਰੂ ਆਵਾਹਨ ਕਰਿਓ,
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਬੁਲਾਉਣਾ ਕੀਤਾ,
ਸਾਰਤ ਦੇ ਸਮਝਾਇਓ,
ਗੁਰਾਨੇ ਸਾਹਿਬ ਸੰਗ ਜੀ ਚਾਸ਼ਮ ਨੇਤਰ ਦੇ ਇਸ਼ਾਰੇ ਦੇ ਨਾਲ ਭਾਈ ਸਾਹਿਬ ਸਿੰਘ ਨੂੰ ਸਮਝਾ ਦਿੱਤਾ,
ਕਿਰਤ ਸਾਹਿਬ ਸੋ ਦਿਓ ਪੁਛਵਾਇਓ,
ਜਿਹੜੀ ਕਿਰਤ ਸਾਹਿਬ ਸੰਗ ਜੀ ਪੁਸ਼ਾਕ ਕੋਈ ਸ਼ਾਸਤਰ ਜਿਹੜੇ ਸੀ ਦਿੱਤੇ ਤੇ ਔਰ ਇਹ ਸਾਰੇ ਸਾਹਿਬ ਸੰਗ ਜੀ ਸਤਿਗੁਰਾਂ ਨੇ ਭਾਈ ਸਾਹਿਬ ਸਿੰਘ ਦੇ ਪਾਸੋਂ ਚੁਕਵਾ ਲਿਆ, ਇਹਦੇ ਵਿੱਚ ਇੱਕ ਆਪਣੇ ਨਜ਼ਾਰਾ ਵੀ ਸੀ, ਇੱਕ ਨਿਸ਼ਾਨ ਵੀ ਸੀ, ਇਸ ਤਰ੍ਹਾਂ ਦੇ ਬਹੁਤ ਸਾਰੇ ਚਿੰਨ੍ਹ ਸਨ ਜਿਹੜੇ ਸਤੰਤਰ ਪਾਤਸ਼ਾਹੀ ਦੇ ਚਿੰਨ੍ਹ ਸਨ, ਇਹ ਸਾਰੇ ਸਤਿਗੁਰੂ ਮਹਾਰਾਜ ਜੀ ਕੁਝ ਘੋੜੇ ਵੀ ਸਨ ਤੇ ਸਾਰਾ ਸਾਜੋ ਸਮਾਨ ਚੁਕਵਾ
ਲਿਆ,
ਪੇਟੀ ਬਹੁਤ ਚਮਕ ਰਹੀ ਜੋ ਕਲਗੀ ਚਮਕ ਰਹੀ ਹੈ,
ਨਹੀਂ ਉਠਾਏ ਤੂੰ ਦੁਖੀ ਸੋਏ,
ਇਸ ਤਰ੍ਹਾਂ ਜਿਹੜੀ ਧੁਕੀ ਬੰਦੂਕ ਹੈ ਜਾਂ ਗਲ ਦੇ ਪਾਉਣ ਵਾਲਾ ਜਿਹੜਾ ਗਹਿਣਾ ਸੀ ਸਾਹਿਬ ਸੰਗ ਜੀ ਉਹ ਚੁਕਵਾ ਲਿਆ,
ਖੁਸ਼ੀ ਕਰੀ ਗੁਰਬਾਨ ਲਿਆ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਹਿਬ ਸੰਗ ਜੀ ਬੜੀ ਖੁਸ਼ੀ ਕੀਤੀ, ਬਾਦਸ਼ਾਹ ਤੇ ਬਾਹਰ ਆਏ,
ਸਿੰਘ ਚਲਤ ਪਿਛਵਾਏ,
ਸਾਹਿਬ ਸਿੰਘ ਜੀ ਪਿੱਛੇ ਸਤਿਗੁਰਾਂ ਨੂੰ ਚੱਲ ਰਹੇ ਨੇ,
ਪੂਰਨ ਪਾਲੇ ਤਬ ਚੜ ਚਾਲੇ,
ਆਪਣੇ ਘੋੜਿਆਂ ਦੇ ਉੱਤੇ ਸਾਹਿਬ ਸੰਗ ਜੀ ਚੜ੍ਹਨ ਵਾਸਤੇ ਜਿਹੜੇ ਸੀ ਤਿਆਰ ਹੋ ਗਏ, ਜਿੱਥੇ ਸਾਹਿਬ ਸੰਗ ਜੀ ਕੁਝ ਇਕਰਾਰਨਾਮਾ ਵੀ ਬਾਦਸ਼ਾਹ ਦੇ ਨਾਲ ਹੋਇਆ ਹੈ। ਸਤਿਗੁਰੂ ਮਹਾਰਾਜ ਨੇ 4 ਚੀਜ਼ਾਂ ਇਹਦੇ ਸਾਹਮਣੇ ਰੱਖੀਆਂ ਸੀ ਤੇ ਸਾਹਿਬ ਸੰਗ ਜੀ ਪਹਿਲਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਬਾਦਸ਼ਾਹ ਹੈ ਨਾ होना चाहिए जिसे हिंदू से मुसलमान तुल जाएगा। दूजा विकास अंग्रेजी इंसाफ करेगा बादशाह, तीजा से दूजे के धर्म में दखल नहीं देगा, ते चौथा से जिन्हों विदोषियों जिन्हों ने विदोषियों मारिया तो उन्होंने तुरंत सजावा देगा। ये चार चीजा अहदनामे के अंदर सन जो कारनामा से, और बादशाह ने पूछा तो विदोषियों मारने वाले कौन ने, तो साहब गुरु गोबिंद सिंह महाराज जी ने ते 57 की गिनती अगे रखे थे महाराज सिंह के बहादुर शाह। ये जी फर्द ये 17 होंगे ने साडी निगाह विच, सूबा सरहंद वजीर खान और इसका वजीर झूठा नाम सच्चा नाम से झूठा नाम खालसे ने ना रखा से, इस तरह मुकरम खान नवाब रोपड़िया, दिलावर खान सूबा लाहौरे, नजाम दीन नायल नालू, तो इस तरह जलंधर वाला सी है, तो इस तरह शमन खान बजवाड़े का, करमचंद चौधरी फगवाड़े वाला, तो फिर इस तरह दुखेड़ी वाला जरा सी गंगू राम, तो जिन्हें सारा धन माता का लुट लिया, साहबजादे फरवाए से, मरंडे वाले जानी खां से मानी खां के रंगड़ गिरफ्तार करके साथ संजी लगाए से सरहंद छोटे साहबजादों, राजा राम साह हंडूरिया, राजा अजमेर चंद कहलूर का जिहड़ा भीम चंद का पुत्र से, जमाल खान जालम खान से फतेह खां एक कसूर दे सन लाहौर के नाल, एहो जिहे 17 जिहड़े साथ संजी अहलकार से इन्हों के नाम सरबान दिते से, जिन्होंने गुरु क्या परे चाल धोखा किया से, इन्होंने 17 आदमियों ने महाराज कहते बांह साडे नाल फड़ा दे, जिमें चंदू की बांह गुरु हरगोबिंद साहब जहांगीर ने दर्दे ने फड़ाए से, असं उन्होंने कर्मों का फल आप भुगतावे। पर बादशाह कह लगा महाराज हने हमने बादशाह बनिया, मैंने कोई समा दो मैं थोड़ा वचन पूरा करांगा, और अजे मेरा तहत नहीं बैठा, पर साहब सिंह जी गुरु के वचन पूरे नहीं कर सकया से, और गुरु गोबिंद सिंह महाराज ने बंदे बहादुर भेज के और उसन बख्शिश दे के ये सारा साहब सिंह जी बदला जरा लिया से, अगे आप प्यार के नाल सरवण करो बहादुर सभा तो उठे सतगुरु महाराज जी सिंह मिले घोड़िया से चढ़ के चल पे सतगुरु गर्मी का महाराज जी चल के अपने डेरे आ गए बहुत सारा सुंदर बगीचा से अंदर बैठ बूटे लगे हुए सन
उत्तर परे प्रभु
महाराज जी बाग न वेख के वे चौतारा किया मालिक जी बड़े चंगे ढंग के उसकी देखभाल करते सन बहुत सारे आगमां के विरसे अंबा के बूटे अनारा के अचरज कटल कहते ने कटहर का फल हों की सब्जी भी बनती पक्के खाई का भी है, इस तरह सतगुरु महाराज जी बूटिया वेखते जा रहे
हैं।
इस तरह शहदूत के वृक्ष ने इस तरह साहब संगत जी अगे शहदूत बदाना कहते ने गिलास का फल हों छोटा छोटा इसकार हों और अंजीर के बूटे सुपारियां के
महाराज
संजी नानक नारियल को कहते बहुत ही इकट्ठे खड़े हैं
चंबेली
चंबेली जड़े इन्होंने फल खिड़े हुए
पंगत ने जरसो मिली
वास्ते बड़िया लाइना के लाए हुए इन्होंने अखाड़िया में पानी चल रहा है
सूरज सुता तीर परसों है
सूरज की पुत्री जमना के किनारे जरा बाग बड़ा सुंदर सोभा पा रहा
नाना बिल फल फूलन
सोहा फुलों के फलों के सोभा पा रहा
सुबह सगन छाया रमनीका
बड़े सब दिन वाली संघनी सुंदर शाम है इसकी
भरे हर सावन जी का
बहुत ही चित उत्साह कर रहे बगीचा देखने वाले
मंदिर मह कैश
ਨਿਸ਼ਾਨ ਹੈ
ਬੈਠ ਬਰਾਜੇ ਸਮੂਹ ਬਤਾਇਆ
ਬੈਠ ਕੇ ਬਰਾਜੇ ਆਪਣਾ ਸਵਾਮ ਦੇਨ ਕੀਤਾ
ਨਗਰ ਆਗਰੇ ਸੰਗਤ ਭਾਰੀ
ਬਹੁਤ ਸਾਰੇ ਆਗਰੇ ਸ਼ਹਿਰ ਦੀ ਸੰਗਤ ਜਿੰਨੇ ਸੇ
ਦਰਸ਼ਨ ਧਰੇ ਅਕੋਰ ਅਗਾਰੀ
ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਅੱਗੇ ਭੇਟਾ ਰੱਖਦੇ ਆ
ਏਕ ਜੇ ਸਿੱਖ ਜੜੀਆ ਸੁਣਿਆ
ਚੰਗੀ ਜਗਤੀ ਕਰਨ ਵਾਲਾ ਸੁਨਿਆਰਾ ਸਿੱਖ ਸੀ
ਕਾਜ ਮੈਂ ਧਨੀ ਉਦਾਰ
ਆਪਣੇ ਕੰਮ ਦੇ ਬੜਾ ਜਾਣਾ ਸੀ ਬੜਾ ਧਨੀ ਸੀ
ਪਰਿਵਾਰ ਦਰਸ਼ਕੋ ਆਇਓ
ਸਤਿਗੁਰਾਂ ਦੇ ਪਰਿਵਾਰ ਸਮੇਤ ਦਰਸ਼ਨ ਕਰਨ ਵਾਸਤੇ ਆਇਆ
ਚਰਨ ਕਮਲ ਪਰ ਸੀਸ ਨਵਾਇਓ
ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਇਸਨੇ ਸਿਰ ਝੁਕਾਉਣਾ ਕੀਤਾ
ਪਾਇਨ ਕੇ ਅਮਾਰੀ
ਬਹੁਤ ਸਾਰੇ ਭੇਟਾਵਾਂ ਦੇ ਸਤਿਗੁਰਾਂ ਦੇ ਅੱਗੇ ਢੇਰ ਲੱਗ ਗਏ
ਅਰਪਿਤ ਗੁਰ ਕੋ ਦਰਸ਼ਨ ਹਾਰੀ
ਸਤਿਗੁਰਾਂ ਦੇ ਦਰਸ਼ਨ ਕਰਦੇ ਆ ਤੇ ਸੁੰਦਰ ਭੇਟਾਵਾਂ ਅਰਪਣ ਕਰ ਰਹੇ ਨੇ
ਕਿਰਪਾ ਦੇਖ ਕੇ ਖੁਸ਼ੀ ਕਰੀ ਜਾਗ
ਕਿਰਪਾ ਦੀ ਨਿਗਰਾਨਾ ਸਤਿਗੁਰਾਂ ਨੇ ਬੜੀ ਖੁਸ਼ੀ ਕੀਤੀ
ਸੰਗਤ ਗਵਨੀ ਨਿਜ ਨਿਜ ਘਰ
ਆਪਣੇ ਘਰਾਂ ਨੂੰ ਜਿਹੜੀਆਂ ਸਾਰੀਆਂ ਸੰਗਤਾਂ ਦੇ ਸਾਰ ਸੰਗਦੀ ਉਹ ਚੱਲ ਪਾਸੇ ਤੇ ਚੱਲ ਪਈਆਂ ਆਪੋ ਆਪਣੇ ਘਰਾਂ ਦੇ ਤਾਏ
ਸਿੱਖ ਸੰਗਤ ਗਰ ਸੰਗ
ਲੈ ਸਿੱਖ ਸੰਗਤਾਂ ਨੂੰ ਨਾਲ ਲੈ ਕੇ
ਖੱਤਰੀ ਏਕ
ਨਿਤ ਨਾਮ ਏਕ ਖੱਤਰੀ ਸੀ ਸਾਧ ਸੰਗਤ ਦੇ
ਭੰਡਾਰੀ ਸੰਗਿਆ ਕਹੇ
ਭੰਡਾਰੀ ਦੀ ਸੰਗਿਆ ਨਾਮ ਭਾਵ ਕੀ ਜਾਤੀ ਹੈ ਖੱਤਰੀਆਂ ਦੇ
ਏਕ ਸਹਿਤ ਵਿਵੇਕ
ਕਿਸਨੇ ਸੰਗਤ ਬਹੁਤ ਸਾਰੇ ਵਿਵੇਕ ਵਿਚਾਰ ਵਾਲੇ
ਚੌਪੀ ਸਤਿਗੁਰ ਕੇ ਦਰਸ਼ਨ ਹਿੱਤ ਆਇਓ
ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ
ਹਰੇ ਕੋਲ ਪਗ ਸੀਸ ਨਵਾਇਓ
ਸਤਿਗੁਰਾਂ ਦੇ ਚਰਨਾਂ ਤੇ ਭੇਟਾ ਰੱਖ ਕੇ ਸਿਰ ਝੁਕਾਉਣਾ ਕੀਤਾ
ਸਾਨੂੰ ਬੈਠ ਆਨੰਦ ਬੁਲੰਦੇ
ਸਾਹਮਣੇ ਸਾਹਿਬ ਸਾਂਝੀ ਬੈਠ ਕੇ ਬਹੁਤ ਹੀ ਆਨੰਦ ਸਮੇਤ ਕਾਫੀ ਸੰਗਤ ਆਏ ਜਿਹੜਾ ਜੜੀਆ ਸੀ ਪਿੱਛੇ ਇਸ ਦਾ ਨਾਮ ਕਪੂਰਾ ਹੈ ਵੀ ਵਿੱਚ ਬੈਠਾ ਹੈ
ਦੂਜੇ ਗੁਰੂ ਬੰਦ ਕਰ ਬੰਦੇ
ਹੱਥ ਜੋੜ ਕੇ ਸਤਿਗੁਰੂ ਮਹਾਰਾਜ ਨੂੰ ਪੁੱਛਣਾ ਕੀਤਾ
ਜੀ ਤੋਂ ਪੰਥ ਚਲਾਇਓ
ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਇਹ ਖਾਲਸਾ ਪੰਥ ਚਲਾਉਣਾ ਕੀਤਾ
ਬਾਣਾ ਰੱਖਿਓ ਕੇਸ ਰਖਵਾਇਓ
ਤੁਸੀਂ ਇਹ ਜਾਤ ਪ੍ਰਧਾਰੀ ਇਸ ਦਾ ਬਾਣਾ ਪੰਥ ਕਾਰਨ ਕੇਸ ਰਖਵਾਉਣਾ ਕੀਤੇ ਨੇ
ਗਰੀਬ ਨਵਾਜ ਬਤਾਓ
ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਆਪ ਦਰਸ਼ਨਾ ਕਰੋ
ਕਾਰਨ ਕਰਕੇ ਨੂੰ ਰਖਾਓ
ਵਾਸਤੇ ਤੁਸੀਂ ਇਹ ਖਾਲਸੇ ਆਪਣੇ ਸਿੰਘਾਂ ਨੂੰ ਕੇਸ ਰਖਵਾਉਂਦੇ ਹੋ
ਸ੍ਰੀ ਮੁਖ ਫਰਮਾਨ ਕਰਿਓ
ਸਾਂਝੀ ਸੁਹਾਏ ਮਨ ਮੁਖੋਂ ਸਤਿਗੁਰਾਂ ਨੇ ਉਚਾਰਿਆ
ਤੋਂ ਸ਼ਾਸਤਰ ਬਾਤ ਕਰਿਓ
ਲੱਗੇ ਵਿਦਵਾਨ ਤੂੰ ਤਾਂ ਬਹੁਤ ਸਾਰੇ ਗ੍ਰੰਥਾਂ ਨੂੰ ਸ਼ਾਸਤਰਾਂ ਨੂੰ ਪੜ੍ਹਿਆ ਪੜ੍ਹਨ ਤੇ ਸੁਣਨ ਦੇ ਵਿੱਚ ਸਾਰੀ ਉਮਰ ਬਤੀਤ ਕੀਤੀ ਹੈ
ਜਿਹੜੀ
ਰੁਚੀ ਹੈ ਤੂੰ ਸਮਝੇ ਹੈ ਕਿ ਨਹੀਂ ਪ੍ਰਾਪਤ ਕੀਤੇ
ਰੱਖਣ ਕੇ ਸਾਧਕ ਭਰੇ
ਵਾਸਤੇ ਕੇਸਾਂ ਦਾ ਰੱਖਣਾ ਹੀ ਸਾਰਿਆਂ ਤੋਂ ਵੱਡਾ ਚੰਗਾ ਧਰਮ ਹੈ
ਸਾਧਕ ਤੇ ਆਵਤ ਚਲੇ
ਬ੍ਰਹਮਾ ਦੇ ਪੁੱਤਰ ਸਾਨਕ ਸਨਾਤਨ ਸਨਾਤਨ ਕੁਮਾਰ ਨਾਰਦ ਮੁਨੀ ਉੱਥੋਂ ਹੀ ਕੇਸ ਚਲੇ ਆ ਰਹੇ ਨੇ ਜਦੋਂ ਦੀ ਸ੍ਰਿਸ਼ਟੀ ਬਣੀ ਹੈ
ਭਾਰਤ ਖੰਡ ਵਿਖੇ ਸੁਭਦੇ ਸੀ
ਜਿਹੜਾ ਚੰਗਾ ਦੇਸ਼ ਭਾਰਤ ਖੰਡ ਹੈ
ਇਸ ਰੱਖਣੋ ਧਰਮ ਵਿਸ਼ੇਸ਼
ਭਾਰਤ ਖੰਡ ਦੇ ਅੰਦਰ ਜਿਹੜਾ ਕੇਸ ਰੱਖਣੇ ਸਾਰਿਆਂ ਤੋਂ ਵੱਡਾ ਧਰਮ ਹੈ ਜਿਹੜਾ ਨੌਮਿਤ ਦਾ ਸੰਜੀ ਵਿਦਵਾਨ ਸੀ ਕਹਿਣ ਲੱਗਾ ਕਹਿਣ ਲੱਗੇ ਮਹਾਰਾਜ ਆਪ ਸੱਚੀ ਗੱਲ ਕਹਿੰਦੇ ਹੋ ਪਾਗ ਵਿਸ਼ੇਸ਼ ਕਰਕੇ ਮੰਨਣ ਵਾਲੀ ਹੈ
ਸਭ ਕੋਈ
ਸਾਰੀ ਕਿਰਤਾ ਧਾਰੀ ਹੀ ਹੁੰਦੇ ਸਨ
ਤੋਂ ਸਮਾਰਿਓ ਨਾ ਸੋਈ
ਕਹਿੰਦੇ ਜੀ ਹੁਣ ਕਿਰਤਾਂ ਦੇ ਰੱਖਣ ਦਾ ਸਮਾਂ ਨਹੀਂ ਰਿਹਾ ਹੈ
ਗੁਰੂ ਭਰਿਓ ਸਮਾਂ ਕਿਆ
ਕਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਨਾਨਕ ਦਾ ਤੂੰ ਵਿਦਵਾਨ ਆ ਤੇ ਤੈਨੂੰ ਸਮਾਂ ਕੀ ਕਹਿੰਦਾ
ਸੋਲਾ ਸੋ ਸਾਤੀ ਸੋ
ਮਹਾਰਾਜ ਕਹਿੰਦੇ ਉਹੀ ਚੰਦਰਮਾ ਚੜ੍ਹਦਾ ਹੈ ਤੇ ਉਹੀ ਸੂਰਜ ਚੜ੍ਹਦਾ ਉਹੀ ਪਾਣੀ ਸਤਯੁਗ ਤੋਂ ਚਲਿਆ ਆ ਰਿਹਾ ਕਲਯੁਗ ਦੇ ਵੀ ਉਹੀ ਚੰਦ ਤੇ ਸੂਰਜ ਪਾਣੀ ਹਨ
ਬੰਨੀ ਬੰਦਾ ਹੋਈ
ਵਿਦਵਾਨ ਤੇ ਬਾਜੂ ਹਵਾ ਬੰਨੇ ਅਗਨੀ ਤੇ ਸਭ ਕੁਝ ਉਹੀ ਤੱਤ ਹਨ
ਉਸ ਸਮੇਂ ਕੋ ਕਿਆ ਕਹਿ ਕੋਈ
ਦੱਸਵੇਂ ਸਮੇਂ ਨੂੰ ਕਿਉਂ ਦੋਸ਼ ਦੇ ਰਹੇ ਹੋ ਤੁਸੀਂ ਕਿ ਸਮਾਂ ਨੀ ਚੰਗਾ ਜੀ ਹੁਣ ਕੇਸ ਰੱਖਣ ਦਾ
ਆਪਣੇ ਆਪ ਕੋ ਦੋਸ਼ ਲਿਖੀ ਜਾਏ
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮਿੰਦਾ ਵਿਦਵਾਨ ਤੂੰ ਆਪਣੇ ਆਪ ਦਾ ਦੋਸ਼ ਜਾਣ ਕੇ ਸਾਡੇ ਵਿੱਚ ਕੀ ਘਾਟ ਆ ਗਈ ਔਗਣ ਆ ਗਿਆ
ਆਖੇ ਜਾਏ ਸਾਜ ਕਹੀ ਜਾਏ
ਤੂੰ ਸੱਚੀ ਗੱਲ ਕਿਉਂ ਨੀ ਕਹਿੰਦਾ ਕਿ ਅਸੀਂ ਬਹੁਤ ਕਮਜ਼ੋਰ ਹੋ ਗਏ ਸਾਥੋਂ ਕੇਸ ਵੀ ਨੀ ਰੱਖੇ ਜਾਂਦੇ
ਕੇਸ ਰੱਖਣ ਕੀ ਸਮਰੱਥ ਹੀ ਨੇ
ਕੇਸ ਰੱਖਣ ਦੀ ਸ਼ਕਤੀ ਤੋਂ ਜੀਣੇ ਖਾਲੀ ਹੋ ਗਏ
ਉਸ ਸਮੇਂ ਪਰ ਕਲ
ਜਿਹੜਾ ਸਮਾਂ ਕਲਯੁਗ ਦੇ ਉੱਤੇ ਤੁਸੀਂ ਦੋਸ਼ ਦੀ ਕਲਪਨਾ ਕਰਦੇ ਆ ਤੇ ਇਹਦੇ ਵਿੱਚ ਦੋਸ਼ ਕੱਢਦੇ ਵੀ ਕਲਯੁਗ ਦਾ ਸਮਾਂ ਬੜਾ ਤੇਜ਼ ਆ ਗਿਆ।
ਸੁਣ ਅਗਲੇ ਪ੍ਰਸੰਗ
ਜੀ, ਸਾਰਾ ਪ੍ਰਸੰਗ ਜਿਹੜਾ ਅਸੀਂ ਸੁਣ ਕੇ ਨਾ ਦਿੰਦੇ
ਕਰੋ ਮੁਕਤ ਸਰ ਜਾਂਦੇ।
ਜਿਸ ਵੇਲੇ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਘੱਟ ਪ੍ਰਸੰਗ ਸਮਝਦਾ ਸੀ, ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਜਨਮ ਕੀਤਾ,
ਚਲ ਗਏ
ਇਸ ਵਾਸਤੇ ਫਿਰ ਕਹਿੰਦੇ ਉੱਥੇ ਚਲੇ ਗਏ ਤੇ ਜਿੱਥੇ ਬਹੁਤ ਵੱਡੀ ਨਦੀ ਜਿਹੜੀ ਸੀ ਵਗ ਰਹੀ ਸੀ,
ਨਿਕਟ ਕਸੂਰਪੁਰੀ ਜਮ ਰਹੀ,
ਸਤਲੁਜ ਨਦੀ ਸੀ ਕਿ ਜਿਹੜੇ ਨੇੜੇ ਇਸ ਵਾਸਤੇ ਚੱਲਦਿਆਂ ਚੱਲਦਿਆਂ ਕਸੂਰ ਸ਼ਹਿਰ ਜਿਹੜਾ ਸੀ ਨੇੜੇ ਰਹਿ ਗਿਆ।
ਹੁਸੈਨ ਖਾਨ
ਜਿਹੜਾ ਕਸੂਰ ਦੀ ਗੜੀ ਦਾ ਨਾਮ ਤੇ 22 ਗੜੀਆਂ ਸੀ ਕਸੂਰ ਦੇ ਅੰਦਰ, ਦਾ ਮਾਲਕ ਹੁਸੈਨ ਖਾਨ ਸੀ ਉਸ ਵੇਲੇ। ਪਹੁੰਚਣਾ ਜਿਹੜਾ ਸੀ ਕੁਛ ਸਾਡਾ ਪਹੁੰਚਣਾ ਜਿਹੜਾ ਸੀ ਸੁਣ ਕੇ ਬੜੀ ਛੇਤੀ ਦੇ ਨਾਲ,
ਯਾਰ ਮੁਹੰਮਦ ਪੁੱਛਿਓ ਵਕੀਲ,
ਯਾਰ ਮੁਹੰਮਦ ਇੱਕ ਦਾ ਵਕੀਲ ਸੀ ਉਹਨੂੰ ਭੇਜਿਆ। ਸਤਿਗੁਰੂ ਮਹਾਰਾਜ ਬਜੀਰਪੁਰ ਤੋਂ ਗਏ ਸੀ, ਸੱਤ ਦਿਨ ਕਸੂਰ ਦੇ ਨੇੜੇ ਪਹੁੰਚ ਗਏ ਸਨ, ਤੈਰ ਕਰਦੇ ਕਰਦੇ ਸ਼ਿਕਾਰ ਕਰਦੇ ਹੋਏ।
ਸਾਡੇ
ਬੜਾ ਚੰਗਾ ਸੁਭਾਅ ਸੀ, ਸਾਡੇ ਪਾਸ ਆ ਗਿਆ ਵਕੀਲ,
ਇਸ ਪਠਾਨ ਤੋਂ ਖਾਤੀ ਗੁਜਰਾ ਨੇ
ਕਹਿੰਦੇ ਉਸਨੇ ਜਿਹੜਾ ਖਤ ਸੀ ਨਾ ਹੁਸੈਨ ਖਾਨ ਦੀ ਚਿੱਠੀ ਲਿਖੀ ਹੋਈ ਤੇ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤੀ।
ਮੇਲ ਕਬੂਤ ਕੋਟਾ ਇਕਠਾਨੇ
ਬੜੇ ਚੱਲਦਾ ਸਾਹਿਬ ਧੰਨ ਜੀ, ਮੇਲ ਜਿਹੜਾ ਸੀ ਉਹ ਕਰਨਾ ਚਾਹੁੰਦਾ ਸੀ,
ਅੰਦਰ ਗਤੀ ਜਸੂਸੀ ਔਰ
ਅੰਦਰੋਂ ਗਤੀ ਹੋਰ ਸੀ, ਉਸਦੀ ਚਰਚਾ ਜਸੂਸੀ ਕਰਨਾ ਚਾਹੁੰਦਾ ਸੀ ਕਿ ਸਾਡੇ ਕੋਲ ਕਿੰਨਾ ਦਾਲ ਹੈ, ਕਿੰਨੇ ਸਹਿਣ ਨੇ, ਕਿੰਨੇ ਘੋੜੇ ਨੇ, ਕਿੰਨੇ ਸ਼ਾਸਤਰ ਹਨ,
ਖੁਦ ਕੇ ਪਹੁੰਚੋ ਦਿਸਠਾਰ।
ਕਹਿੰਦੇ ਖਬਰ ਲੈਣ ਵਾਸਤੇ ਸਾਡੇ ਪਾਸ ਉੱਥੇ ਪਹੁੰਚਿਆ,
ਇਸ ਪ੍ਰਕਾਰ ਹਮ ਜਾਣੇ ਉਪਾਜ,
ਅਸੀਂ ਇਸਦਾ ਜਿਹੜਾ ਪਖੰਡ ਸੀ ਉਸ ਤੋਂ ਲਫਾਫਾ ਬਣਾਇਆ ਹੋਇਆ ਸਾਰਾ ਸਮਝ ਲਿਆ।
ਵਕਾਲਤ ਕੋ ਕਿਆ ਤਾਜ,
ਮਹਾਰਾਜ ਨੇ ਆਖਿਆ ਸੀ ਕਿ ਤੇਰੀ ਵਕਾਲਤ ਦਾ ਕੀ ਅਰਥ, ਸਮਾਨ ਹੈ ਕੋਈ ਕੰਮ ਨਹੀਂ ਹੈ,
ਹਮਾਰੇ ਲਿਖਤ ਵਿਅਰਥ,
ਸਾਡੇ ਪਾਸ ਤੇਰਾ ਰਹਿਣ ਜਿਹੜਾ ਵਿਅਰਥ ਹੈ, ਕੋਈ ਤੇਰੇ ਪਾਸ ਮਸਲਾ ਨਹੀਂ, ਕੋਈ ਹੱਲ ਨਹੀਂ ਹੈ,
ਪੁਰਬੋ ਕਹਾ ਆਪਣਾ ਅਰਥ,
ਤੂੰ ਇੱਥੇ ਕੀ ਆਪਣਾ ਮਤਲਬ ਪੂਰਾ ਕਰਨ ਵਾਸਤੇ ਆਇਆ ਹੈ,
ਮਾਜ ਥਾਰਤ ਹੈ ਇਸ ਰੀਤ,
ਇਸ ਵਾਸਤੇ ਜਥਾਰਥ ਗੱਲ ਤਾਂ ਇਹੀ ਹੈ,
ਰਹੋ ਜੇ ਚਰਨ ਹੋ ਭਾਵਤ ਚੀਤ,
ਜੇ ਕਰਕੇ ਤੂੰ ਰਹਿਣ ਚਾਹ ਤੇ ਤੂੰ ਭਾਵਨਾ ਤਾਂ ਰਹੇਗਾ,
ਤੂੰ ਕਰ ਹਮ ਤੇ ਸੋਟ ਲੈ ਗਏ ਹੋ,
ਕਹਿੰਦੇ ਸਭ ਤੋਂ ਸੁਣ ਕੇ ਜੋ ਸਿੰਬਰ ਗਿਆ ਡਰ ਗਿਆ,
ਇੱਕ ਦਿਨ ਮਜਲਸ ਮੈਂ ਸਿਰ ਪਇਓ,
ਇੱਕ ਦਿਨ ਕਹਿੰਦੇ ਸਵਾ ਦੇ ਚੋ ਖੜ ਗਿਆ,
ਬੋਲੋ ਨਿਰਣੈ ਸੁਣ ਸੁਣ ਬੇ ਕਾਜੂ,
ਕਹਿੰਦੇ ਨਿਰਣਾ ਸੁਣ ਵਾਸਤੇ ਬੋਲਿਆ,
ਜੋ ਬਤਾਏ ਗਰੀਬ ਨਵਾਜੂ,
ਇਹ ਗਰੀਬ ਨਵਾਜ ਸਤਿਗੁਰੂ ਆਪ ਦੱਸਣਾ ਕਰੋ,
ਤੇ ਅਗਰ ਪੀ ਸਿੱਖਣ ਕੇਸ,
ਕਹਿੰਦੇ ਪਹਿਲਾਂ ਵੀ ਸਿੱਖਾਂ ਦੇ ਕੇਸ ਹੁੰਦੇ ਸਨ,
ਕਹਿ ਅਬ ਕੇਹੀ ਕਹਿ ਅਬ ਕੇਹੀ ਰੱਖੇ ਸੋ ਬੇਸ,
ਕਹਿੰਦੇ ਜਾਤ ਤੇ ਹੁਣੇ ਇਹ ਇਹਨਾਂ ਦਾ ਇਹੋ ਜਿਹਾ ਲਿਬਾਸ ਬਣਾ ਦਿੱਤਾ ਤੇ ਜਦੋਂ ਦਾ ਖਾਲਸਾ ਸਜਾਇਆ ਹੈ,
ਸੁਣ ਕੇ ਹਮਨੇ ਸੋ ਸਮਝਾਇਓ,
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੁਣ ਕੇ ਉਸਨੂੰ ਸਮਝਾਇਆ,
ਪ੍ਰਸੰਗ ਅਬ ਤੋਂ ਇਹ ਸੁਣਾਇਓ,
ਸਾਰਾ ਪ੍ਰਸੰਗ ਜਿਹੜਾ ਤੇ ਉਹ ਤੈਨੂੰ ਸੁਣਾਉਂਦੇ ਹਾਂ,
ਹਿੰਦੂ ਤੁਰਕ ਦੇ ਪੂਰਬ ਕਾਲਾ,
ਜਿੰਨੇ ਹਿੰਦੂ ਤੇ ਮੁਸਲਮਾਨ ਕਹਿੰਦੇ ਸਮੇਂ ਵਿੱਚ ਸਨ,
ਕੇਸ ਪਰ ਕੇਸ ਬਸਾਲਾ,
ਸਾਰਿਆਂ ਦੇ ਸਿਰ ਦੇ ਉੱਤੇ ਕੇਸ ਹੁੰਦੇ ਸਨ, ਕਹਿੰਦੇ ਥੋੜੇ ਦਿਨਾਂ ਤੋਂ ਹੀ ਬਿਮਾਰੀ ਪਈ ਹੈ ਤੇ ਕੇਸ ਰੱਖਣੋਂ ਹਟ ਗਏ ਨੇ,
ਲਖੀ ਧਰਮ ਸਭਨ ਕੇ ਲਟੇ,
ਜਾਣਦਾ ਹੈ ਕਿ ਸਾਰਿਆਂ ਦੇ ਜਿਹੜੇ ਧਰਮ ਸੀ ਇਹ ਘਟ ਗਏ ਹਟ ਗਏ ਹਨ,
ਯਾਰ ਮੁਹੰਮਦ ਭਾਰੀ ਉਚਾਰੇ,
ਯਾਰ ਮੁਹੰਮਦ ਦਾ ਸੰਜੀ ਵਕੀਲ ਫੇਰ ਕਹਿਣ ਲੱਗਾ,
ਸੁਨਤ ਰੱਖਦੇ ਕੇਸ ਹਮਾਰੇ,
ਕਹਿੰਦਾ ਜੀ ਇਹ ਤਾਂ ਸਾਡੇ ਮਤ ਵਿੱਚ ਵੀ ਸੁਨਤ ਰੱਖਣੀ ਤੇ ਕੇਸ ਰੱਖਣੇ ਲਾਇਕ ਹਨ, ਯੋਗ ਹਨ,
ਕਿਸ ਬਦਹਤੇ ਬਤਾਓ,
ਤੇ ਕਦੋਂ ਦੇ ਤੇ ਕਿਸ ਤਰ੍ਹਾਂ ਹਟ ਗਏ ਨੇ ਕੇਸ ਰੱਖਣ ਤੋਂ ਦੱਸੋ,
ਵਾਰਤਾ ਆਪ ਸਮਝਾਓ,
ਸਾਰੀ ਜਿਹੜੀ ਗੱਲਬਾਤ ਹੈ ਆਪ ਸਮਝਾਉਣਾ ਕਰੋ,
ਸ੍ਰੀ ਬਦਨਾ ਸੁਣਾਏ ਪੁੱਤਰ ਕਰ,
ਸਾਨੀ ਉਸ ਵੇਲੇ ਸਤਿਗੁਰੂ ਕਰਮੀ ਧਰਮ ਮਹਾਰਾਜ ਜੀ ਨੇ ਉਚਾਰ ਕੇ ਸੁਣਾਉਣਾ ਕੀਤਾ,
ਇਬਰਾਹੀਮ ਖਲੀਲ ਪਕੰਬਰ,
ਮਹਾਰਾਜ ਕਹਿੰਦੇ ਇਬਰਾਹੀਮ ਤੁਹਾਡਾ ਇੱਕ ਪੈਗੰਬਰ ਹੋਇਆ ਹੈ ਤੇ ਖੁਦਾ ਦੀ ਸਿੱਖ ਕਰਨ ਵਾਲਾ ਖਲੀਲ ਉਸਦਾ ਕਿਤਾਬ ਸੀ,
ਔਰਤ ਅਵਲੋਕੀ,
ਕਹਿੰਦੇ ਨੇ ਕਿ ਜਿਹੜਾ ਇਬਰਾਹੀਮ ਪੈਗੰਬਰ ਸੀ ਨਾ ਤੇ ਉਹ ਇੱਕ ਤਾਂ ਸੰਗੀ ਔਰਤ ਨੂੰ ਵੇਖ ਕੇ ਤੇ ਉਹਦੇ ਉੱਤੇ ਉਸਦੀ ਜਿਹੜੀ ਗਲਤੀ ਸੀ ਨਾ ਉਹ ਮੋਹਤ ਹੋਵੇ, ਖੁਦਾ ਦਾ ਦੋਸਤ ਕਹਿੰਦੇ ਨੇ ਖਲੀਲ, ਤੇ ਜੇ ਸਵਾਸ ਤੇ ਉੱਤੇ ਇੱਕ ਇਸਤਰੀ ਨੂੰ ਵੇਖ ਕੇ ਉਹਦੇ ਉੱਤੇ ਮੋਹਤ ਵਰਤੀ ਹੋਵੇ,
ਮਨ ਵਰਤੀ ਨਾ ਰੋਕੀ,
ਕਾਮ ਦੇ ਵੱਧ ਹੋ ਗਿਆ ਤੇ ਮਨ ਦੀ ਵਰਤੀ ਜਿਹੜੀ ਸੀ ਰੋਕਣਾ ਨਾ ਕੀਤੀ, ਤੁਹਾਡੇ ਪੈਗੰਬਰੇ ਵਰਾਜ ਜੀ
ਮਨਾਏ ਸਨ ਕਰੋ ਨਕਾਹੂ,
ਉਹ ਇਸਤਰੀ ਨੂੰ ਕਹਿਣ ਲੱਗਾ ਮੇਰੇ ਨਾਲ ਤੂੰ ਨਿਕਾਹ ਪੜਾ ਲਾ,
ਤੂੰ ਤੋਂ ਬਸੋਵਾਨ ਕਰਮਾ ਹੂੰ,
ਤੇ ਸਵਾਸ ਤੇ ਸੁਖ ਦੇ ਨਾਲ ਮੇਰੇ ਘਰ ਦੇ ਬਸਣਾ ਕਰਾ ਕੇ,
ਉਹਨੇ ਔਰਤ ਨੇ ਬਾਤ ਨਾ ਮਾਨੀ,
ਸੁਣ ਕੇ ਵਰਾਜੀ ਪੈਗੰਬਰ ਦੀ ਜਿਹੜੀ ਗੱਲ ਸੀ ਔਰਤ ਨੇ ਨਾ ਮੰਨੇ,
ਸੰਗ ਪਕਾਉਣਾ ਪਕੰਬਰ ਗਿਰਾ ਪਖਾਨੀ,
ਇਬਰਾਹੀਮ ਪੈਗੰਬਰ ਨੂੰ ਕਹਿਣ ਲੱਗੇ
ਪਰ ਮੈਂ ਪੂਰਬ ਇੱਕ ਬੀਵੀ,
ਕਹਿੰਦੇ ਨੇ ਕਿ ਤੇਰੇ ਘਰ ਦੇ ਵਿੱਚ ਤੇ ਪਹਿਲਾਂ ਇੱਕ ਬੀਵੀ ਹੈ, ਇਸਤਰੀ ਹੈ,
ਸੰਕਟ ਹੋਏ ਪਤਨੀ ਸੀ ਵੀ,
ਜੇ ਕਰਕੇ ਮੈਂ ਤੇਰੀ ਪਤਨੀ ਬਣ ਗਈ ਤੇ ਉਹਨੇ ਸੌਕਣ ਬਣ ਜਾਣਾ ਤੇ ਉਹਨੂੰ ਬੜਾ ਭਾਰੀ ਦੁੱਖ ਹੋਵੇਗਾ,
ਇੱਕ ਦਿਨ ਗੁਜਰੇ ਇਸ ਰੀਤ
ਵਾਸਤੇ ਮੈਂ ਤੇਰੇ ਨਾਲ ਨਿਕਾਹ ਨਹੀਂ ਪੜਾਉਣਾ, ਤੇ ਕਈ ਦਿਨ ਸਾਹ ਸੰਜੀ ਫੇਰ ਇਸ ਤਰ੍ਹਾਂ ਬਤੀਤ ਹੋ ਗਏ,
ਮਸੀਹ ਪਕੰਬਰ ਕੇ ਬਹੁਤੀ
ਉਸਦੀ ਸ਼ਕਲ ਜਿਹੜੀ ਸੀ ਉਹ ਪੈਗੰਬਰ ਦੇ ਮਨ ਦੇ ਬਹੁਤ ਵੱਧ ਗਏ,
ਫਿਰ ਕਿਉਂ ਮਰਵਾ ਕਰਦੀ ਨਾ,
ਫਿਰ ਪੈਗੰਬਰ ਜਿਹੜਾ ਸੀ ਬਹੁਤ ਹੀ ਅਧੀਨ ਹੋ ਕੇ ਮਨ ਦੇ ਕਹਿਣ ਲੱਗਾ,
ਤੂੰ ਕਰੋ ਨਕਾਹ ਪ੍ਰਵੀਨਾ,
ਕਤਰ ਇਸਤਰੀ ਤੇ ਮੇਰੇ ਨਾਲ ਤੂੰ ਨਿਕਾਹ ਪੜਾ ਲਾ,
ਕੁਟਕਤ ਹੈ ਮਮ ਚਿਤ ਮੈਂ,
ਰਾਤ ਮੇਰੇ ਚਿੱਤ ਦੇ ਅੰਦਰ ਬਸ ਇਹੀ ਰਣਕ ਰਹਿੰਦੀ ਕਿ ਤੇਰੇ ਨਾਲ ਨਿਕਾਹ ਪੜਾ ਲਵਾਂ,
ਅਬ ਲਾਗਤ ਬਾਬਰ
ਹੋ ਗਿਆ,
ਜਿਸ ਔਰਤ ਨੇ ਐਬ ਸੁਣਾਇਓ,
ਕਹਿੰਦੇ ਜਿਹੜੀ ਔਰਤ ਸੀ ਨਾ ਇਸ ਨੇ ਇੱਕ ਐਬ ਇਕਰਾਰਨਾਮਾ ਜਿਹੜਾ ਸੀ ਸੁਣਾ ਦਿੱਤਾ,
ਜੋ ਤਲਾਕ ਤਸ ਬੀਵੀ ਜਵੈ,
ਕਹਿੰਦੀ ਜੇ ਕਰਕੇ ਤੂੰ ਪਹਿਲੀ ਆਪਣੀ ਬੀਵੀ ਇਸਤਰੀ ਨੂੰ ਤਲਾਕ ਦੇਵੇ ਤਿਆਰ ਦੇਵੇ ਨੇ, ਤੇਰੇ ਨਾਲ ਨਿਕਾਹ ਪੜਾ ਸਕਦੀ ਹਾਂ ਤੇ ਨਹੀਂ ਤੇ ਨਹੀਂ ਹੋ ਸਕਦਾ,
ਹੁਣ ਪੈਗੰਬਰ ਕਾਮਤ ਪਾਇਓ,
ਸਾਂਝੀ ਕਾਮ ਦਾ ਬਸੀ ਹੋਇਆ ਮੇਰਾ ਪੈਗੰਬਰ ਇਬਰਾਹੀਮ,
ਕਰੋ ਤਥਾ ਤ੍ਰੇਜ ਸਾਬਤਾਇਓ,
ਜਿਸ ਤਰ੍ਹਾਂ ਇਸਤਰੀ ਨੇ ਕਿਹਾ ਸੀ ਤੇ ਉਸੇ ਤਰ੍ਹਾਂ ਇਸ ਨੇ ਕਰ ਲਿਆ, ਪਹਿਲੀ ਨੂੰ ਤਿਆਗ ਦੇ ਦਿੱਤਾ,
ਦਈ ਤਲਾਕ ਪ੍ਰਥਮ ਕੀ ਨਾਰੀ,
ਪਹਿਲੀ ਇਸਤਰੀ ਨੂੰ ਉਸਨੇ ਤਲਾਕ ਦੇ ਦਿੱਤਾ ਤਿਆਗ ਦਿੱਤੇ,
ਨਿਕਾਹ ਭੁੱਗੀ ਔਰ ਪਿਆਰੀ,
ਦੂਜੀ ਇਸਤਰੀ ਨਾਲ ਨਿਕਾਹ ਪੜਾ ਲਿਆ ਵਿਸ਼ੇ ਵਿਕਾਰ ਹੋ ਗਏ,
ਕੇਤਕ ਬਿਰਖ ਲਾਗੀ ਕੇਤਕ ਬਰਖ ਲਗ ਰਮ ਕਰ ਸੋਗ,
ਕਈ ਤਰ੍ਹਾਂ ਕਈ ਸਾਲ ਸਾਹ ਸੰਗੀ ਇਸ ਤਰ੍ਹਾਂ ਗ੍ਰਸਤੀ ਜੀਵਨ ਦੇ ਤੇ ਰਹਿੰਦੇ ਹੈ ਘਰ ਦੇ ਵਿੱਚ,
ਭਾਂਦ ਭਾਂਦ ਕਰ ਮੋਚ ਅਨੰਗ,
ਇਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਢੰਗ ਤਰੀਕੇ ਸੀ ਤੇ ਗ੍ਰਸਤੀ ਜੀਵਨ ਦੇ ਵਰਤਣਾ ਕੀਤੇ,
ਸਮਾਂ ਪਾਏ ਪੂਰਬਲੀ ਤਰੀ,
ਤਕਰੀਬਨ 6 ਸਾਲ ਦਾ ਇਸ ਤਰ੍ਹਾਂ ਅਰਸਾ ਜਿਹੜਾ ਸੀ ਲੰਘ ਗਿਆ, ਤੇ ਪਹਿਲੀ ਜਿਹੜੀ ਇਸਤਰੀ ਸੀ ਨਾ ਤੇ ਉਹ ਸੰਬੰਧੀਆਂ ਦੇ ਚੁੱਕੇ ਵਿਆਹ ਚਿੱਠੀ ਆਉਣ ਤੋਂ ਇਹ ਉਸ ਘਰ ਵਿੱਚ ਚਲੇ ਗਿਆ,
ਉਦਨ ਕਰੀ ਲਾਇ ਨਹੀਂ,
ਉੱਥੇ ਵੀ ਸਾਧਨ ਦੀ ਗ੍ਰਸਤੀ ਜੀਵਨ ਦੇ ਚ ਪ੍ਰਗਟ ਹੋ ਗਿਆ, ਜਾ ਕੇ ਉਹਨਾਂ ਦੇ ਘਰ ਵਿੱਚ
ਖੁਦ ਕੋ ਪਾਏ ਕ੍ਰੋਧ ਹੀ ਕਰ ਕਹਿਓ,
ਇਹ ਜਿਹੜੀ ਘਰ ਦੇ ਜਿਹੜੇ ਜੀਵੀ ਰਹਿੰਦੀ ਸੀ ਤੇ ਇਸ ਨੂੰ ਪਤਾ ਲੱਗ ਗਿਆ ਤੇ ਇਹਨੇ ਬਹੁਤ ਕ੍ਰੋਧ ਗੁੱਸਾ ਕੀਤਾ,
ਐਸ ਕਸ਼ਟ ਕੀਨ ਜਬ ਲਹਿਓ,
ਕਹਿੰਦੀ ਤੂੰ ਜਿਹੜਾ ਐਸ ਇਕਰਾਰਨਾ ਕੀਤਾ ਸੀ ਸ਼ਿਕਸਤ ਤੋੜ ਦਿੱਤਾ ਹੈ ਤੇ ਮੈਨੂੰ ਪਤਾ ਲੱਗ ਗਿਆ ਹੈ,
ਸ਼ਰਾ ਅਦੂਲਾ ਧੂਲ ਜੋ ਧਰੈ,
ਕਹਿੰਦੇ ਇਸ ਵਾਸਤੇ ਸ਼ਰਾ ਅਦੂਲ, ਅਦੂਲ ਦਾ ਅਰਥ ਹੁੰਦਾ ਹੈ ਤੇ ਜਿਹੜਾ ਨਾ ਮੰਨੇ, ਇਸ ਵਾਸਤੇ ਜਿਹੜਾ ਸ਼ਰ੍ਹਾਂ ਨੂੰ ਅਦੂਰ ਨਾ ਮੰਨੇ, ਸ਼ਰ੍ਹਾਂ ਨੂੰ ਤੋੜ ਦੇਵੇ, ਜਿਹੜਾ ਇਸ ਤਰ੍ਹਾਂ ਦੀ ਭੁੱਲ ਕਰੇ ਗਲਤੀ ਕਰੇ,
ਪੈਗੰਬਰ ਸੋ ਕਿਆ ਕਰੇ,
ਪੈਗੰਬਰ ਇਬਰਾਹੀਮ ਦੀ ਪਤੀ ਦੇਖ ਕੇ ਦੱਸੋ ਤੇ ਉਹਦੇ ਵਾਸਤੇ ਫਿਰ ਸਜ਼ਾ ਕੀ ਚਾਹੀਦੀ, ਜਿਹੜਾ ਇਸ ਤਰ੍ਹਾਂ ਦਾ ਐਲਾਨਾਮਾ ਤੋੜ ਦੇਵੇ,
ਇਬਰਾਹੀਮ ਕਹੋ ਵਿਧ ਜੋਏ,
ਇਬਰਾਹੀਮ ਪੈਗੰਬਰ ਕਹਿਣ ਲੱਗਾ ਤੇ ਇਸ ਵਾਸਤੇ ਵਿਧੀ ਜਿਹੜੀ ਹੈ ਦੇਖੀ ਜਾਂਦੀ,
ਸਜਾਏ ਦੇਣ ਕੋ ਸੋਏ,
ਜਿਹੜਾ ਐਲਾਨਾਮਾ ਤੋੜ ਦੇਵੇ ਤੇ ਉਹ ਗਲਤ ਕੀਤੇ ਹੋਏ ਗਲਤੀ ਕੀਤੇ ਹੋਏ ਬੰਦੇ ਨੂੰ ਸਜਾ ਦੇਣੀ ਯੋਗ ਹੈ ਲਾਇਕ ਹੈ,
ਅਦੂਲ ਭੂਲ ਕਹਿ ਜਾ,
ਕਹਿੰਦੀ ਫਿਰ ਠੀਕ ਹੈ ਤੂੰ ਸ਼ਰ੍ਹਾਂ ਨੂੰ ਤੋੜਿਆ ਹੈ, ਇਕਰਾਰਨਾਮਾ ਤੋੜਿਆ ਤੇ ਇਸ ਵਾਸਤੇ ਤੂੰ ਸ਼ਰ੍ਹਾਂ ਤੋਂ ਅਦੂਲ ਉਲਟ ਹੋ ਕੇ ਤੇ ਇਸ ਵਾਸਤੇ ਤੂੰ ਜਾਣ ਕੇ ਭੁੱਲ ਕੀਤੀ ਹੈ, ਇਹ ਜਾਣ ਕੇ ਭੁੱਲ ਕੀਤੀ ਹੈ, ਤੂੰ ਇਕਰਾਰਨਾਮਾ ਤੋੜਿਆ ਤੇ ਸ਼ਰ੍ਹਾਂ ਤੋਂ ਉਲਟ ਹੋ ਕੇ
ਭਾਗ ਪਛਾਣਾ,
ਤੇ ਜੇ ਕਰਕੇ ਤੈਨੂੰ ਹੁਣ ਸਜ਼ਾ ਨਹੀਂ ਮਿਲਦੀ ਤੂੰ ਤਾਂ ਨਪਾਕ ਅਪਵਿੱਤਰ ਹੈ, ਤੇ ਇਸ ਵਾਸਤੇ ਸਜ਼ਾ ਮਿਲਣੀ ਚਾਹੀਦੀ جو کرا نہ مانے اس نے بھول ہی کی ہے جان جنا چر اس سجا نہیں ملتی اُنہ چر وہ پوتر ہے سمجھ لو
کات پائے ترے تبے سنائی
یہ گلیں جہیا سی اس نے منوا لی پیغمبر کے منہ کھا لی ابراہیم دے کے اس ویلے اپنا کات دا پا کے نہ استری نے کہہ کے اس سنا دتا بھی تم ہی دوستی ہے تین کرا کی ادولی کی ہے تین کرام نام جاتی توڑنا کیتا ہے
شرا ادولی تم کمائی
شرا ادولی منیا نہیں تو آپ سے تین یہ وطن جڑا سی بھل کی بڑی پارے
تلاک نمی سو پھر
پہلے تو اپنی بیوی پہلے تلاک دے کے پھر جا کے گرستی بن گیا اس کے نال
سجائے آپ کو ہیرا
اس واسطے میں ویکیا تینو سجا دینی جڑی ہے جوگ ہے بڑی پارے
تم بیوی کے واقعہ پولا
جی بیوی اس کی استری سی نا اس کے وطن جڑے سچے سی نا سن کے
پکمبر کری قبول
کہتے نہیں پیغمبر جڑا سی ابراہیم تے اس نے بھی کئی گل جڑی سی قبول کر لی بھی ہاں منظور ہے ٹھیک ہے
جم چاہت تے ماں کی جے پیاری
کہنے لگا بھی پیاری استری جی میں تو چاہنی اس طرح بھی کر لے
میں سدیو تیرے انساری
میں ہمیشہ تیرے انساری ہاں
سن ترے کہے انگ جو لائے
کے استری کہن لگی کہن لگا بھی میری جڑی جان بھی بخشی جائے مینو جیندا بھی رکھ لا اور سجا بھی دے رہے دونوں کام ہو جان اس ویلے کہتے اس نے اس طرح کی سجا جڑی اس نے سنا کیتے کہنے لگی گرستی جیون دے اندر جڑے تو انگ جڑے سپرش کیتے چوئے ہیں
جو کٹائے اس سجائے
کہتے انگ تو کٹا دے تینو یہی سجا دینی یوگ ہے
ہر طلاق کو نہ تس تے پگا
تے تو اس تے کہندے وستری نو طلاق دے کے تے پھر تو جا کے نا گرستی بن گیا
جاتے کٹ دین کے جوگا
اس واسطے تو کٹ دکھ دین دے جوگا لائے کہاں تینو سجا چاہی دی ہے
کے شراب سج سوئے
ابراہیم پیغمبر نے صاحب سنجی سن کے اپنی بیوی کی گل پہ سچی ہے
ادھین ہوئے بندے کر دوئے
بہت ہی ادھین ہو گیا تے دونوں ہاتھ جوڑے اس دے اگے
لیا بات ہے ساجیو باقی
کہنے لگا اے بیوی استری تو یہ گل سچی آتی ہے
جو بچائے کے تجے رچی راتی
کہنے جے کر کے تے اس طرح تیری رچی رچی ہے تے میری زندگی بھی بچا لمن کر
جتا سجائے ہوئے پی جائے
سجا بھی من ہو جائے تو میری زندگی بھی بن جائے
یہ طرح تو سو سو پائے
اس طرح جیوندا رہا تے گرستی جیون وچ تیرے ہمیشہ ہی تیرے نال سو پا
میں وہ دین ترے کرنا تری
اس ویلے ساتھ سنگ جی جدو اس طرح دیا لڑکنیاں کٹیاں اس نے استری بھی ساتھ سنگ جی کرنا چاہ گئی کرپالو ہو گئی
ہم سجائے پت کے سن کری
پھر اپنے پتی ابراہیم نے اس طرح سجا دینا کیتے
ہاتھ لگے میں ہاتم کینا
جڑے ہاتھ چھوئے سی وہ کٹنا نہیں کیتے
پلتے کاٹی استینا
کہتے ہاتھ کے بدلے جڑیاں سات سنگ جی اپنے کڑتے دیا باہاں سی نا وہ کٹ دیتی اسے واسطے کڑتا دیا باہاں پاؤں
لنگ کٹتے سنت کری
اسی طرح کا سنگ جی سے سنت کر سی بس کا ماس جڑا سی وہ کٹ دتا ہے سجا دیتی کٹن تو
سنتے دوارا مچھن ہری
اس واسطے سے بلا جتنا سنجی دونوں مچھا جڑی سی وہ بڑھ دیتی سجا دے دیتی
چھاتی پاتے قطرے بارا
چھاتی دے بال جڑے سی وہ بڑھ دیتے چھاتی دے سان
جتے جوڑا کاٹ اتارا
سر تو سنگ جڑا جوڑا ہے وہ کٹ دتا پال سر کٹن دے سان وہ کیس کٹ دیتے کیونکہ کیسان نو کٹنا ہی تے سر دے کٹن دے تو سمجھا جاتا سی اس ڈنگ دے نال کہندے اس سر کٹتے کیوں کیونکہ بندہ جو سر سے سب کچھ رہتا ہے جب بندے کی گیرت مر جائے تو سر چک جاتا ہے تے سر چک گیا تے کسی دیا جائے والا کہ مجھے سر کٹ لگا ہے پال کٹ لگا نہیں گرو گوبند سنگھ مہاراج نے اسی واسطے سانوں تے تین چیزاں دتیاں سی سڈے سر چمک پایا جاڈے کسان چمک پایا جا سان پن چوڑے چکائے بھی جانے کارن کی ہے سارا تو بڑا کارن ہے پہلے بندے کی آتما چکتی گیس کے نال من چکتا ہے ਜਦੋਂ ਮਨ ਝੁਕ ਜਾਏ ਤੇ ਅੱਖਾਂ ਝੁਕ ਜਾਣੀਆਂ ਨੇ, ਜਦੋਂ ਅੱਖਾਂ ਝੁਕ ਜਾਣ ਤੇ ਸਿਰ ਝੁਕ ਜਾਂਦਾ ਹੈ ਗਿਆਨ ਦੇ ਨਾਲ। ਇਸ ਵਾਸਤੇ ਸਤਿਗੁਰਾਂ ਨੇ ਸਾਡੀ ਆਤਮਾ ਸਾਡੇ ਮਨ ਵਿੱਚੋਂ ਗੈਰਤ ਕੱਢੀ, ਜਦੋਂ ਗੈਰਤ ਆ ਜਾਏ ਬੰਦਾ ਗੁਲਾਮ ਹੋ ਜਾਂਦਾ। ਪਹਿਲਾਂ ਮਨ ਗੁਲਾਮ ਹੁੰਦਾ, ਉਦੋਂ ਬਾਅਦ ਤੇ ਤਨ ਗੁਲਾਮ ਤੇ ਸਿਰ ਵੀ ਗੁਲਾਮ। ਇਸ ਵਾਸਤੇ ਪੰਚੋਲੇ ਗੁਰੂ ਗੋਬਿੰਦ ਸਿੰਘ ਬਾਬਾ ਨੇ ਸ਼ਿਕਾਰ ਦੇਣਾ ਤੇ ਸਾਡੇ ਮਨ ਚੋਂ ਪਹਿਲਾਂ ਗੁਲਾਮੀ ਕੱਢੀ ਹੈ। ਦੂਜੇ ਪੰਚੋਲੇ ਸਾਡੀਆਂ ਅੱਖਾਂ ਚ ਪਾ ਕੇ ਸਾਡੀਆਂ ਅੱਖਾਂ ਦੇ ਸਾਥ ਸਾਡੀ ਗੁਲਾਮੀ ਕੱਢੀ ਹੈ। ਜਿਹੜਾ ਬੰਦਾ ਗੁਲਾਮ ਹੋ ਗਿਆ ਉਹਦੀ ਅੱਖਾਂ ਜਿਹੜੀ ਝੁਕ ਗਈ ਉਹ ਅੱਖਾਂ ਤੋਂ ਗੁਲਾਮ ਹੋ ਗਿਆ ਬਸ। ਤੇ ਸਾਡੇ ਪੰਚੋਲੇ ਸਿਰ ਵਿੱਚ ਪਾ ਕੇ ਤੇ ਸੰਗ ਦੀ ਫਿਰ ਸਾਡੇ ਸਿਰ ਦੀ ਗੁਲਾਮੀ ਦੂਰ ਕੀਤੀ, ਤਾਂ ਕਿ ਕਲਪੇ ਦਾ ਸਿਰ ਜਿਹੜਾ ਉਹ ਇੱਕੋ ਹੀ ਬਸ ਅਕਾਲ ਪੁਰਖ ਦੇ ਅੱਗੇ, ਇੱਕੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਣਾ ਚਾਹੀਦਾ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਦੇਣ ਦੀ ਫਲਾਸਫੀ ਗਿਆਨ ਸਿਧਾਂਤ। ਤੇ ਇਸ ਵਾਸਤੇ ਇਹਦਾ ਸਿਰ ਝੁਕ ਗਿਆ, ਸਿਰ ਵੱਟਣ ਦੇ ਸਾਂ ਸਿਰ ਦੇ ਖੇਤ ਜਿਹੜੇ ਸੀ ਕਤਲ ਕਰ ਦਿੱਤੇ।
ਹਕੂਮਤ ਅਵਲੋ ਕਿਉਂ ਐਸੇ
ਜਦੋਂ ਯੁਵਰਾਜ ਜੀ 40 ਦਿਨ ਤੇ ਸੁਨਤ ਕਰਾ ਕੇ ਅੰਦਰ ਹੀ ਪਿਆ ਰਿਹਾ, 40 ਦਿਨ ਤੋਂ ਬਾਅਦ ਉਹ ਰਾਜੀ ਹੋ ਗਿਆ ਨਾ, ਬਾਹਰ ਆ ਕੇ ਕਹਿੰਦਾ ਵੀ ਪਦਾਰ ਨੂੰ ਆ ਗਿਆ ਹੋ ਕੇ ਸਾਰੇ ਨੂੰ ਸੰਤਾਂ ਕਰਾ ਲਓ। ਔਰ ਉਸਦੀ ਜਿਤਨੀ ਪਰਜਾ ਸੀ ਉਮਤ ਮੰਨਣ ਵਾਲੇ ਉਹਨਾਂ ਨੇ ਵੀ ਸੰਤਾਂ ਕਰਾ ਲਈਆਂ।
ਸਭਨ ਕਰੀ ਵਾਰਤਾ ਪੈਸੇ
ਸਾਰਿਆਂ ਨੇ ਉਸੇ ਤਰ੍ਹਾਂ ਗੱਲਬਾਤ ਜਿਹੜੀ ਸੀ ਕਰ ਲਈ।
ਤੁਰਕਨ ਸਭ ਕੇਸ ਕਟਾਏ
ਸਾਰੇ ਮੁਸਲਮਾਨਾਂ ਨੇ ਜਿਹੜੇ ਸਿਰ ਦੇ ਕੇਸ ਸੀ ਉਹ ਕਟਾ ਦਿੱਤੇ।
ਗੁਰਬਲੀ ਮਰਜਾਦ ਮਟਾਏ
ਪਹਿਲੀ ਰਿਸ਼ੀਆਂ ਮੁਨੀਆਂ ਵਾਲੀ ਮਰਜਾਦਾ ਚੱਲੀਆਂ ਦੇ ਸਾਦਤ ਸੂਰਤ ਵੀ ਉਹਨੂੰ ਮੇਡ ਦਿੱਤਾ।
ਹੁਣ ਹਿੰਦੂ ਨੇ ਕੀ ਸੁਣੋ ਕਹਾਣੀ
ਸਤਿਗੁਰੂ ਕਾਲੀ ਦਾ ਮਹਾਰਾਜ ਕਹਿੰਦੇ ਹੁਣ ਹਿੰਦੂਆਂ ਦੀ ਕਥਾ ਜਿਹੜੀ ਕੇਸ ਕੱਟਣ ਦੀ ਉਹ ਸੁਣਨਾ ਕਰੋ।
ਪਰਸਰਾਮ ਬਲਖਾਨੀ
ਕਹਿੰਦੇ ਇੱਕ ਪਰਸਰਾਮ ਹੋਇਆ ਤੇ ਬਲ ਦੀ ਖਾਨ ਬਹੁਤ ਵੱਡਾ ਆਪਣੇ ਬਲ ਵਿੱਚ
ਯੁੱਧ ਛੱਤਰੀ ਸਭ ਹਾਰੇ
ਕਹਿੰਦੇ ਛੱਤਰੀ ਯੁੱਧ ਕਰਦੇ ਸਾਰੇ ਹਾਰ ਗਏ ਸੀ ਤੇ ਪਰਸਰਾਮ ਦੇ ਪਿਓ ਦਾ ਨਾਮ ਸੀ ਜਮਦਗਨੀ ਰਿਸ਼ੀ ਔਰ ਦੋ ਤੇ ਸਾਧੂ ਸਨ ਸਹੰਸਰ ਬਾਬੂ ਤੇ ਜਮਦਗਨੀ ਰਿਸ਼ੀ। ਦੋਹਾਂ ਦੇ ਘਰ ਦੇ ਵਿੱਚ ਇਹ ਦੋ ਸਾਧ ਸੰਗੀ ਲੜਕੀਆਂ ਸੀ ਔਰ ਇੱਕ ਦਾ ਰਾਜਸੀ ਸੁਭਾਅ ਸੀ, ਦੂਜੇ ਦਾ ਸਾਧੂ ਸੁਭਾਅ ਸੀ। ਪਹਿਲਾਂ ਦੇਖੋ ਇਹਨੇ ਮਿਲਾਪ ਹੁੰਦਾ, ਇੱਕ ਪ੍ਰਵਿਰਤੀ ਵਾਲਾ ਹੁੰਦਾ ਇੱਕ ਨਿਵਰਤੀ ਵਾਲਾ। ਕਹਿੰਦੇ ਨੇ ਕਿ ਸਹੰਸਰ ਬਾਹੂ ਜਿਹੜਾ ਸੀ ਉਹ ਜੰਗਲ ਵਿੱਚ ਗਿਆ ਸ਼ਿਕਾਰ ਵਾਸਤੇ, ਕਾਫੀ ਫੌਜ ਉਸਦੇ ਨਾਲ ਜੰਗਲ ਉਸ ਵਿੱਚ ਗਿਆ ਜਿਸ ਜੰਗਲ ਕੁਟੀਆ ਬਣਾ ਕੇ ਜਮਦਗਨੀ ਰਿਸ਼ੀ ਰਹਿੰਦਾ ਸੀ। ਜਮਦਗਨੀ ਰਿਸ਼ੀ ਦੇ ਘਰ ਵਾਲੀ ਰੇਣਕਾ ਨੂੰ ਪਤਾ ਲੱਗਾ ਕਿ ਮੇਰੀ ਭੈਣ ਵੀ ਨਾਲ ਆਈ ਗਈ ਹੈ ਤੇ ਉਹ ਕਹਿਣ ਲੱਗੀ ਰਿਸ਼ੀ ਜੀ ਮੇਰੀ ਭੈਣ ਆਈ ਹੈ ਤੇ ਮੈਂ ਜਾਣਾ ਪੈਣ ਤੇ ਮੈਨੂੰ ਆਗਿਆ ਦੇ। ਕਹਿਣ ਲੱਗਾ ਤੈਂ ਕੀ ਲੈਣਾ ਉੱਥੇ ਜਾ ਕੇ, ਰਾਜੇ ਲੋਕਾਂ ਦੇ ਸੁਭਾਅ ਹੋਰ ਤਰ੍ਹਾਂ ਦੇ ਹੁੰਦੇ ਆ, ਸਾਡਾ ਸੁਭਾਅ ਸਾਧੂਆਂ ਵਾਲਾ ਹੈ ਤੇ ਜੇ ਤੂੰ ਚਲੇ ਗਈ ਕੋਈ ਨਾ ਕੋਈ ਕੁਆੜਾ ਪੈ ਜਾਣਾ। ਨਾ ਮੰਨੀ ਇਸਤਰੀ ਹੱਟ ਸੀ, ਕਹਿੰਦੀ ਮੈਂ ਕਿਉਂ ਨਾ ਜਾਵਾਂ, ਮੇਰੀ ਭੈਣ ਆ ਮੈਂ ਮਿਲਣ ਨਾ ਜਾਵਾਂ। ਕਹਿੰਦਾ ਜਾ ਕੇ ਚਲੇ ਜਾ। ਜਦੋਂ ਮਿਲਣ ਵਾਸਤੇ ਗਈ ਨਾ ਸਹਾਂਸਰ ਬਾਹੋ ਔਰ ਸੰਜੀਤ ਦੀ ਭੈਣ ਰੇਣਕਾ ਦੀ ਕਹਿਣ ਲੱਗੀ ਆਪਣੇ ਪਤੀ ਨੂੰ, ਕਹਿਣ ਲੱਗੀ ਮੇਰੀ ਭੈਣ ਰੇਣਕਾ ਮਿਲਣ ਆਈ ਹੈ। ਕਹਿੰਦਾ ਇਹ ਕੰਗਲਿਆਂ ਦੇ ਕੋਲ ਕੀ ਹੈ ਤੇ ਔਰ ਇਹਨੇ ਕਿਹੜਾ ਤੈਨੂੰ ਨਿੰਦਾ ਕਰ ਦੇਣਾ ਆਈ ਤੇਰੀ ਭੈਣ ਮਿਲਣ ਵਾਸਤੇ। ਬਸ ਉੱਥੋਂ ਦਾ ਸੰਜੀ ਦੇ ਤਰਕ ਖਾ ਕੇ ਆ ਗਈ, ਗੁੱਸੇ ਹੋ ਕੇ ਜਮਦਗਨੀ ਰਿਸ਼ੀ ਨੂੰ ਕਹਿੰਦੀ ਜਾ ਤੂੰ ਮਰਦੀ ਆ ਤੇ ਜਾ ਕੇ ਸਾਰੀ ਫੌਜ ਨੂੰ ਨਿੰਦਾ ਕਰਨਾ। ਕਹਿੰਦਾ ਤੈਨੂੰ ਕਿਹਾ ਸੀ ਨਾ ਤੂੰ ਨਾ ਜਾ। ਉਹ ਮੰਨ ਲਿਆ ਅੱਖਾਂ ਰਿਸ਼ੀ ਸਿਮਤ ਵਾਲਾ ਸੀ ਭਜਨ ਵਾਲਾ ਸੀ ਫਿਰ ਕਾਮ ਤੇ ਗਊ ਦੀ ਦਾਸਨ ਦੀ ਆਰਾਧਨਾ ਕੀਤੀ। ਰਿਸ਼ੀਆਂ ਨੂੰ ਮਿਲੀ ਹੋਈ ਹੈ ਵੀ 14 ਰਤਨਾਂ ਵਿੱਚੋਂ ਜਦੋਂ ਦੇਵਤਿਆਂ ਨੇ ਕੱਢੇ ਸੀ ਕੇਸ ਸਮੁੰਦਰ ਤੋਂ ਉਹ ਲਿਆ ਕੇ ਕੁੜੀਆਂ ਖੜੀ ਕਰਤੀ ਨਿੰਦਾ ਫੌਜ ਨੂੰ ਦੇਵਤਾ ਭੋਜਨ ਪਾਣ ਬਣਾ ਰਹੇ ਸ਼ਿਕਾਇਤ। ਸਾਂਸਰ ਬਾਬੂ ਕਹਿੰਦਾ ਤੂੰ ਰਿਸ਼ੀ ਆ ਤੇ ਗਰੀਬ ਬੰਦਾ ਕੰਗਾਲ, ਤੂੰ ਕਿੱਥੋਂ ਇੰਨਾ ਸਾਜੋ ਸਮਾਨ ਲਿਆ ਇਹ ਕੁੜੀਆਂ ਚੋਂ ਕੱਢੀ ਜਾਣਾ। ਫਿਰ ਲੈ ਗਿਆ ਆਪ ਕਹਿੰਦੇ ਕਾਮ ਤੇ ਅਨੁਭਵ ਹੈ ਜੋ ਕਾਮਨਾ ਕਰੀ ਆਈ ਜਾਂਦਾ। ਕਹਿੰਦਾ ਮੈਨੂੰ ਦੇਵੇ। ਕਹਿੰਦਾ ਤੈਨੂੰ ਕਿਵੇਂ ਦੇਵੇ, ਸਾਡੀ ਰਿਸ਼ੀਆਂ ਦੀ ਵਸਤੂ ਹੈ, ਤੁਹਾਨੂੰ ਰੱਬ ਨੇ ਧਰਤੀ ਕਾਮ ਤੇ ਅਨੁਭਵ ਦਿੱਤੀ ਹੋਈ। ਇਸ ਵਾਸਤੇ ਉਹਦਾ ਸੁਰ ਭੋਗੋ। ਜਦੋਂ ਝਗੜਾ ਹੋ ਗਿਆ ਨਾ ਦਿੱਤੀ ਰਿਸ਼ੀ ਨੇ ਬੇਨਤੀ ਕਰਤੀ ਜਾ ਆਪਣੇ ਟਿਕਾਣੇ ਚਲੀ ਜਾ। اور نہ اس ویلے سہان سر باہو دینا تے جمدگنی رشی نو مار دتا گسے وچ تے جمدگنی رشی دا پتر پرشرام تپ کر گیا ہویا سی اونوں اُتے پتا لگ گیا واپس آیا اونے آ کے سہان سر باہو نو مار دتا اور اکی باری اس دی ماتا ہوئی سی یہ پتا دے مارن تو جتوں سیاپا چلیا اکی باری بھوکڑیاں ماریاں سات باری منہ سے سات باری چاتی سے سات باری پٹنا دے اور پرشرام نے پارن کیتا ماتا تو اکی باری میرے پیو دے مارن تو اپنے شریر نو پیڑ کیتا ہن کہندا اکی باری چھتریاں ماروں گا اور چھتریاں مار کے نا پرشرام راج دے دیندا چھتری پھر اپنے بل دے نال سب سنگ جی بہتے ہو کے راج کھولن دے بہانے تو پھر مارتا انہوں نے مار کے خون دے کنڈ وچ نہاونا سی اور ہماچل دے اندر سب سنگ جی بقاعدہ ایک کنڈ بنیا ہوا نام تو تھلے جا کے اس واسطے سارا پرسنگ اتنے ہوا اور اکی باری چھتریاں راج دتا پرشرام نے چھتریاں نو مار کے بہنا رواج دتا پھر چھتریاں نے بولیا اخیر پرشرام روئے کھایا پرشرام رونا پیا اکی باری راج دتا رکھ نہیں سکے اور کہندا پھر گڑمیاں بڑھ کے منگتے ویکھے ہوا پرشرام میرا کہن تو بھاو کی ہے یہ ساری سختی رسا سنگی بھاو ہے تے اور پرشرام نے اکی واری چھتری راجے جڑے سی مارے نے تے اور نند کے راجے ہوئے نے تے انہاں نے جگ کیتا یہ چھتری ہوئے انہاں دے پاس راج آ گیا سی اور کہندے نے کہ نند کا راجا جڑا سی اوہ چھوٹی رانی نے اپنے پتر نو راج گدی دے جوگ کرن لئی بامنا نو لوہ دے کے سوکن دے پتر جواہر نو کہندے بامنا تو جہر دوا کے مروا دتا تے جس تو پھر کے راجے نے انہاں دے جوڑے جڑے سی بامنا دے وہ کٹوا دتے اور انہاں وپراں دے جڑے سار سنگی سبندی سی تے جدو بیدک منتراں دے نال مارن لئی ہم کام کرن لگے تو راجے سبنا دے کیس اس واسطے کٹا دیتے کہ انہوں کا جڑا منترو نہ پورے کیونکہ جو کیس کٹیا ہوا بندہ اس پرچ کا منتر نہیں پڑتا اس واسطے منتر جڑا جی کیس کٹے ہوا نا وہ منتر پڑھ لیا تو وہ خلی پور نہیں ہوئے گا اس واسطے آ جڑے برہمن ایک بودھی جی رکھ لیں نشانی بھی کیس تو ہے نا چل سارے تو نہیں رکھتے ایک بودھی رکھ لینی وہ منتر سکھا ہین کوئی منتر نہ کرے جی کو کرے کچھ الٹو کرے گرو کلگیدھر نے کتھا لکھی دس گرانتھ بنا بودھی تو منتر جڑا پڑھیا ہے وہ کلی پور نہیں کسی کا ہو سکتا کیس کٹے ہوئے گا اس واسطے جی کوئی کرتا سی وہ الٹا ہی کرتا سی اور پھر انہوں تو ہی بات سنگت جی کیتا کی اور برہم چار پہلا رکھنا پہنتا سی راجے لوگوں نے جدو کوئی جگ کرتے سی برہم پھر جا کے منتر پلی بھوت ہوں اور دسن جی پھر اگے یہاں کے کیس کٹن بھی یہاں کے پاسوں سلوک بنا بنا کے نند کی راجیا نے انہوں کے گرنتھوں کے لکھاتے کارن کی سی برہمن منتر پڑھ کے گامیاں کر کے راج نو الٹا آتے سی نند کے راجا نے کیا ساڈے کو مسا راج آیا اور یہ کلے راج کہہ رہے شتانہ نے دس دتا راج شتان کہہ رہ سکتا جی بامنا کے کیس قتل کر دیں انہوں کا منتر نہیں پورے گا اور اس ڈنگ کے نال جی بماری سی نا کیس کٹن کی چل پی اگے سب گرو کل گئی دھر مہاراج جی فرما ہیں
سر پرتے کیس اتارے
سر تو جی کیس لا دیتے
نندن جا منڈن کرے
نند کے راجے
پر نمبر نہیں کرا
فکر پی گئے مسا چتریاں کٹن مراد آیا کٹے چپ کے بارمیاں کر کے منتر پڑھ کے ساڈا راج ہی نہ استاد نند کے راجے نے کیا برہمن لوگ
جڑے
ڈرے پھر دے کیس بھی نہ قتل کروا دیتے
پرسان پہ کیس نہ ہوئے
واسطے مڑ کے کہتے پھر بنا کیسا نظر ہو گیا تو کوئی منتر نہیں پورا ہوئے گا
مڑ دے سب کو
یا تو دیکھتے بھی پرسان نہیں ہوں بنا کیسا تو اس واسطے جڑا بندہ منتر پڑھتا اسے دیکھتے بھی پرسان نہیں ہوں اس طرح بنا کیسا تو ہو گئے
ہندو ترک اسی بد سارے
تو کسی طرح جن سارے سن
پھر منوائے دھرم کو ہارے
آپ اپنے سر جڑے سے مناتے اپنا دھرم جڑا سی سارا جواب
نانک سنیے ہیت منڈن کو
گرو گوبند سنگھ مہاراج کہتے نانک کا بدوان یہ ہے کسان کے مناؤن کا ہندو کے مسلمانوں نے کس طرح کٹوائے اج میری ریتی چلا دیتی ہے
اس راک نے روا سبن کو
جڑے کیس رکھنے ہیں بڑی ایک سندرتا ایک دھرم ہے سارا
بنا پرسان نہ دیو
کیس رکھتے تو بنا جڑے دیوتے نے وہ بھی پرسان نہیں ہوں یہ کارن ہے کہ جتوں کیس مننے آرمب ہوئے نے اس واسطے دیوتے بھی پرسان نہیں ہوں ہاں
سب کیس منڈوا منڈاور لیو
اس طرح کہتے کسان منا کی رتی جڑی سنسار میں چل پی
بنا بچارے دیکھا دیکھی
بچارے تو ایک دوجے نو دیکھ دیکھ کے
ساری ریت پے گر
پیکھی ریتی کیس منا کی دھر لے کھوٹے پیک والے بن گئے
سر منوکھ دے
اکال پرکھ واحگرو پرمیشر نے منوکھا دے جڑی سی بنا کی
سبھائے مان شبد رہے
بڑا سبھائے مان کیتا ہے گھر دے سوبھا والا
مانگ پر سندر کرے
سوبھا والا منکھا جان بنایا ہے سارے انگان کو اتم جڑا سر ہے سر دے اتنے واحگرو نے کیس بنا کیتے
ادک روپ کیسن
جڑا سندر روپ ہے سوبھا ہے کیسان کے نال ہی بنتا ہے سوبھا انتارتا ہے
مٹائے بچار بہینے
بچار تو ہینے بندیا نے کیس جڑے سی منا دیتے جی دھرم کی چارتا کی سندرتا اس واسطے ہات ناس کر دیتا ہے یہ ہت کارن ہے کن جان لو
جب میں پہلی درمتی
چھوٹی مرتی نہ سارے سنسار پھیل
گئی
ہوں چلی ہے اس واسطے کنویں ہٹ سکتی ہے
جس بد کے سلوک رت رکھے
اسی طرح کے سلوک منڈن کے بنا کے انہیں بہنا کے پاس انہیں گرنتھا کے چلکا دیتے
پران دکاوت ساکھے
پرانے دیکھ لکھیا ہوئی ساخی اگائی دوارکیاں دیکھو یا منڈن کرنا اتنے لکھا ہوا
پوربلی نیت بچارا
پہلے واحگرو پرمیشر کی ریتی مرجارا سی سال سور دی اور چار دے
کس دجا دجا بھی سر تارا
جن براہمن چھتری سب کسان دھار کے سن کرتے ہوتے
مکتے سن بار
سہائے ستگرو مہاراج کے سو نے ایک بچن سن کے
نانک کھتری سات لاکھ پائے
نانک کا بدوان سی کھتری تین کیا مہاراج سچ ہے جو آپ کہتے ہوں
تن تن گر کہہ کر نمو
سارے گرو گوبند سنگھ مہاراج جی آپ تن ہوتے نمسکار کی آگے کے اندر ستگرو اپدیش کی بخش کر رہے ہیں
اپنے گھر گمنے ہوتے سمو
اپنے گھر دے سات سنگی چلے گیا
جی بسے آگرے ماہی
گرو گوبند سنگھ مہاراج جی آگرے دل ٹکے ہوئے نے
درشن آئے جائی
سنت درشن کرنے واسطے آدی نے ایک درشن کر کے جا رہی ہیں
سندر مندر اپبن بکھر
بگیچا جمنا کے کنارے بڑا سندر مکان ہے
سروور ہری ال بکھر
ہرے ہرے سے دیکھے جا رہے ہیں
جتنا ناراض بہاؤں گا
پانچی جڑے سات سنگی بول رہے ہیں
سبت پال سارے پورن سنگ
فلان کے نال بگیچا بہت ہی شوبھا پا رہا ہے
سورت پسری کر پوری
بہت بدلا زور ہو گیا برسات کی رت جڑی سی پھیل گئی
ٹھور بہور نشور
بہت ہی مورا کا شور رول کر دو اگست ستارہ سو سات عیسوی مہاراج آگے گئے ہیں
چھت پر پلتا پی جل
پرکر پانی پہ کے دھرتی جڑی سی وہ سرسبز ہو گئی ہے
نکسو وہر سروور پرکر
دالا پانی بھر بھر کے باہر نکل لگ پیا
دیوگامنے سمتا ہوئی
جمنا ندی سے بھی بہت کالے پرواہ والی ہوگی پانی زیادہ آنے
سی تر سب
کوئی ساری کٹ گئی ٹھنڈ ہی وقت گئے سارے
بندے باغی مہ گرو چماسا
بگیچے کے اندر سدگرو مہاراج جی چماسا برسات کہتے چار ماسا چار مہینوں میں مہنگ ہوتا ہے اس طرح ساؤن بھادو اصو کرتک مہاراج اتنے بسے نے
سنگت کی پروت آسا
سکھ سنگت بھی سدگرو مہاراج جی آسا پوری کر رہے ہیں
میر سال سو بنا
سنجی بہادر شاہ کے نام سدگرو کا ملاپ ہوتا ہے
اب سنتوک سنگھ سو اب بنا
سنتوک سنگھ جی کہتے اچھی اس کا کام کہہ رہے ہیں
پورا ایک دن میں تر پاونی
سنجی شردا سال کے
اپنوں پلو پچھا
اس کے اندر اپنا بلا پچھان کے
دین خان کھانا پیو
جا دین بہت ہی ادھی نمرتا سر جا کام کرنا سادھو سی ہوا
پگ بندن ٹھانا
سدگرو مہاراج کے چرنا سے مت ٹیک شریر دیا پیڑا سدگرو مہاراج نے سارا دور کی
سبا ستھان جانا بنوایا
سنجی لاؤن کا استھان بنایا ہے سی بہادر شاہ نے
سدگر کو سنگ
سدایا سب اتنے سدگرام لے کے چلے گیا
پاون پاون کو کر
سدگرو مہاراج جی اپنے پوتر چرنا پا کے
پاون کر میرو جب پھر
کریں گے میرا گھر بھی پوتر ہو جائے گا نیڑے آشرم سے
آسن سندر بچھوائے
سر جی بچھا جڑا سی بچایا
سدگر پہاڑ بٹھائے
کٹیا کے اندر بڑے آدر سدگرو مہاراج نے بٹھایا
کے کول جوڑ کر دینا
ہم جوڑ کے بہت بھٹا کے رکھے
یقین ہوئے مردینا
بڑا دین نمتا سہت ہو کے بینتی کیتے
پھر پرسو پرسان بہ پائے
گرو گوبند سنگھ مہاراج جی بہت پرسان ہوئے
خوشی کری سگڑے سکھ دے
اسے خوشی کیتی سارے سکھ دینا کیتے
مکھان کھانا جو پیو
پہلا کام کرنا ہوا ہے
اکبر کے ماتل تے جائیو
اکبر کے مامے کا پتر سی یہ کام کرنا ہو رہا ہے وہ نہیں ہے
بہنے کی جگ میں بکے کمائی
بڑی بڑی نکی اس نے سنسار کمانا کیتے
کس کی سمتا پائی
مہاراج کہتے انہیں بھی نیکی کمائی سی تے تم ہی اس کی برابری پا رہی ہے
بت پیو سن کے گربین
کر مہاراج نے بدن سن کے بہت پرسان ہوئے
سروپ
اپنے نیتران بھر بھر کے سرگرام کی سونی منموہنی شکل کے درشن کر رہا
سمت ترک بیٹھے سنگایا
سنگ جی آپ اپنی من کے اندر چست چلاک ودوان لوگ بیٹھے جی اتوں مارا جڑ کے سبا کے اندر آ رہے ہیں
قاضی ملا آج کس تھایا
قاضی سے ملانے اس تھان بیٹھے سن
شمشیر گرو شمشیر
سدگرو مہاراج جی کے گاترے شری سال سے شیر رنگ سدگرو مہاراج سبھا پا رہے
بیٹھے بھائی سب کے رب ڈیر
سارا بیٹھے شیر وانگ بہادر سدگرو مہاراج جی
جس گریب نوا
سدگرو مہاراج کے درشن کرتے سر چکا رہے ہیں
جو بجے اتر فرماوا
جبدا سدگرو مہاراج جی جواب دے
سدگر کی بسال بڈیائی
سدگر بہت بڑی بڈائی بہادر شاہ کی سوا دیش بیچ کے
نم تری نہ جائی
سنجی کٹڑ پانتی کاری ملانے سجدنے نہ تو سہارے نہیں جانے
ایک سرحد کو سجد بیج
سنجی سرحدے رہن والا سجد بیٹھا سی بڑا تسوی سے
ایک پرب کو خرسو مت نیچ
مت والا سدگرو مہاراج نو ویگے نے بہت خون سکھا
تم ہندو پیر
سنیا تھی ہندو کے پیر کھاؤ
سب مات ہے جاگ ہیرا
بڑے سارے گرو جان کے سارے منگے
نام آپ کچھ رکھتے ہو
کرام بھی اپنے رکھتے ہو
نہیں بال سوبت کہو
جا کے کرام بال رکھتے نہیں اپنے مینو دسو
چاہے تم گرنا کرو
اپنے چیت میں چاہنے کا درنا ہو جائے
تم رو سجاست تھرو
کسی کا بہت ہی جان چلیا ہوا ہے
لکی تک تے سجد کیری
سانو تک دے سمیت کہہ رہا ہے
فرمایا سری مو ਸਵੇਰੀ
ਸਤਿਗੁਰੂ ਮਹਾਰਾਜ ਜੀ ਨੇ ਪ੍ਰਵਾਣਾ ਕੀਤਾ
ਬਹਾਦਰ ਸ਼ਾਹ ਮਝਾਰੀ
ਕਹਿੰਦੇ ਉਹ ਸੱਜਦ ਕਰਾਂ ਮਾਤ ਨੂੰ ਬਹਾਦਰ ਸ਼ਾਹ ਵੀ ਰਤਨਾ ਜਵਾਨ ਦੇ ਉੱਤੇ ਰਹਿੰਦੀ ਹੈ
ਕਰਾਮਾਤ ਹੈ ਬਿਦਤ ਉਦਾਰੀ
ਪ੍ਰਗਟੀ ਉਸਦੀ ਜਵਾਨ ਦੇ ਉੱਤੇ ਕਰਾਮਾਤ ਚੱਲ ਰਹੀ ਹੈ
ਨਰੇ ਰੰਗ ਤੇ ਪੰਜ ਹਜ਼ਾਰੀ
ਕਰਕੇ ਉਹ ਇੱਕ ਵਚਨ ਬੋਲ ਦੇ ਤੇ ਸਵਾਸ ਤੇ ਇੱਕ ਤੋਂ ਪੰਜ ਹਜ਼ਾਰੀ ਦਾ ਮਾਨ ਸਰਦਾਰ ਬਣਾ ਸਕਦਾ ਗੰਗਾ ਨੂੰ
ਨਰਦਨ ਅਪਰ ਬਣੈਣ ਸਾਰੀ
ਸਾਰੇ ਬੰਦੇ ਉੱਤੇ ਅੰਸਾਰੀ ਬਣ ਸਕਦੇ ਨੇ
ਪੰਜ ਹਜ਼ਾਰੀ ਕੋਡੇ ਚਾਹੇ
ਕਰਕੇ ਬਹਾਦਰ ਸ਼ਾਹ ਜਾਵੇ ਤੇ ਪੰਜ ਹਜ਼ਾਰ ਦਾ ਮਾਲ ਫੌਜ ਦਾ ਜਿਹੜਾ ਸਰਦਾਰ ਹੈ
ਉਪੇ ਰੱਬ ਕਰੇ ਸ਼ਨਮਾਏ
ਉਸੇ ਹੋ ਜਾਵੇ ਤੇ ਉਸ ਨੂੰ ਆਪਣੀ ਜਵਾਨ ਦੇ ਨਾਲ ਤੇ ਕੰਗਾਲ ਬਣਾ ਸਕਦਾ ਚਿੰਨ ਦੇ ਵਿੱਚ
ਸਾਰੇ ਬਖਸ਼ੇ ਦੇਰ ਮਹੀਨਾ
ਦੇ ਉਸ ਤੋਂ ਬਖਸ਼ਿਸ਼ ਵੀ ਕਰ ਸਕਦਾ ਰਾਜ ਵੀ ਤੇ ਮਾਰ ਵੀ ਸਕਦਾ ਹੈ
ਦਿਲ ਸੁਖ ਮੈਂ ਅਜਮਤ ਪੀਨਾ
ਜਿਹੜੀ ਕਰਾਮਾਤ ਬਹਾਦਰ ਸ਼ਾਹ ਦੀ ਰਤਨਾ ਦੇ ਉੱਤੇ ਰਹਿੰਦੀ ਸੱਜਣ ਸੁਣ ਲੈ
ਸੱਜਤ ਤਰਕਤ ਸਭ ਮਾਹੀ
ਜਿਹੜਾ ਸੱਜਤ ਸੀ ਨਾ ਤੇ ਫੇਰ ਤਰਕ ਕਰਦਾ ਹੋਇਆ ਬੋਲਿਆ ਗੁਰੂ ਗੋਬਿੰਦ ਸਿੰਘ ਬਾਬ ਨੂੰ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕਹਿੰਦਾ ਤੁਸੀਂ ਵੀ ਆਪਣੇ ਵਿੱਚ ਕਰਾਮਾਤ ਰੱਖਦੇ ਹੋ ਕਿ ਨਹੀਂ ਰੱਖਦੇ ਤਾਂ ਬਹਾਦਰ ਸ਼ਾਹ ਦੀ ਜਵਾਨ ਦੀ ਕਰਾਮਾਤ ਹੈ ਨਾ
ਉਹ ਤੋਂ ਬਹਾਦਸ਼ਾਹ ਬਣ ਰਹੇ ਹੋ
ਕਰਕੇ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਹੋਇਆ ਹੈ
ਵਰਤੇ ਹੁਕਮ ਤੁਸੀਂ ਕੋ ਕਹਿਓ
ਉਹਦਾ ਹੁਕਮ ਸਾਰਿਆਂ ਲਈ ਕਿਹਾ ਹੋਇਆ ਵਰਤਦਾ
ਹੈ
ਤੁਹਾਡੇ ਪਾਸੋਂ ਪੁੱਛਦਾ
ਇਹ ਰਾਖਤ ਕੁਝ ਕਰੋ ਪ੍ਰਕਾਸ਼
ਜੇ ਕਰਕੇ ਤੁਸੀਂ ਆਪਣੇ ਵਿੱਚ ਕਰਾਮਾਤ ਰੱਖਦੇ ਹੋ ਤੇ ਪ੍ਰਗਟ ਕਰਕੇ ਦੱਸੋ
ਮੈਂ ਤਰਕ ਸੁਣੀ ਜਦ ਨਾਸੀ
ਸਤਿਗੁਰੂ ਕਰੀ ਧਰ ਮਹਾਰਾਜ ਜੀ ਨੇ ਸਾਰਿਆਂ ਦੇ ਤੇ ਸੱਜਣ ਦੀ ਤਰਕ ਸੁਣਨਾ ਕੀਤੇ
ਜੇ ਮੁਝਾਰ ਦਾ ਕਰ ਹੱਥ
ਸਤਿਗੁਰਾਂ ਨੇ ਆਪਣੀ ਜੇਬ ਦੇ ਅੰਦਰ ਹੱਥ ਪਾਉਣਾ ਕੀਤਾ
ਹੁਣ ਕਾਫੀ ਕੇਤਕ ਤਬਾ
ਸਤਿਗੁਰਾਂ ਨੇ ਸੋਨੇ ਦੀਆਂ ਮੋਹਰਾਂ ਸਾਹਿਬ ਸਾਂਝੀ ਕੱਢ ਕੇ ਖੁਦ
ਬੋਲੇ ਸ੍ਰੀ ਪ੍ਰਭ ਸੁਣ ਕੇ
ਸਭਾ ਬਹਾਦਰ ਸ਼ਾਹ ਦੀ ਸੁਣ ਰਹੀ ਹੈ ਤੇ ਸਤਿਗੁਰੂ ਮਹਾਰਾਜ ਜੀ ਬੋਲੇ
ਇੱਕ ਦਿਨਾਰ ਜੋ ਹੱਥ ਹਮਾਰੇ
ਸੱਜਦਾ ਵੇਖ ਜੋ ਸਾਡੇ ਹੱਥ ਵਿੱਚ ਸੋਨੇ ਦੀਆਂ ਮੋਹਰਾਂ ਹਨ
ਇਹ ਅਜਮਤਾ ਲਿਓ ਦੁੱਤੀ ਵਿਚਾਰੇ
ਦੂਜੀ ਮਾਇਆ ਦੀ ਕਰਾਮਾਤ ਹੈ ਸਾਰੇ ਸੰਸਾਰ ਵਿੱਚ ਵਿਚਾਰ ਲੈ
ਇਸ਼ਤਕ ਹੋਏ ਚਾਹੇ ਸੋ ਕਰੇ
ਮੇਰੇ ਪਾਸ ਮਾਇਆ ਹੋਵੇ ਜੋ ਚਾਹੁੰਦਾ ਉਹ ਕਰ ਸਕਦਾ
ਹਜ਼ਾਰੋਂ ਜਿਸ ਹਿੱਤ ਮਰੇ
ਜਿਸ ਮਾਇਆ ਧਰਤੀ ਦੀ ਪ੍ਰਾਪਤੀ ਵਾਸਤੇ ਹਜ਼ਾਰਾਂ ਰਾਜ ਲੜਦੇ ਨੇ ਮਰ ਗਏ ਨੇ
ਸੁਣ ਸੱਜਦ ਬੋਲਿਓ ਤਜ
ਮਾਉਣਾ ਕਹਿੰਦੇ ਮਾਇਆ ਦੇ ਨਾਲ ਵਜ਼ੀਰ ਖਰੀਦੇ ਜਾਂਦੇ ਮਾਇਆ ਦੇ ਨਾਲ ਪ੍ਰਧਾਨ ਮੰਤਰੀ ਖਰੀਦੇ ਜਾਂਦੇ ਮਾਇਆ ਦੇ ਨਾਲ ਹਕੂਮਤਾਂ ਖਰੀਦੀਆਂ ਜਾਂਦੀਆਂ ਨੇ ਇਸ ਵਾਸਤੇ ਦੂਜੀ ਕਰਾਮਾਤ ਮਾਇਆ ਸਤਿਗੁਰਾਂ ਤੋਂ ਬਚਨ ਸੁਣ ਕੇ ਫਿਰ ਇਹ ਬੋਲਿਆ ਸੱਜਦ
ਤੁਮੈ ਕਰਾਮਾਤ ਹੈ ਕੌਣ
ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪੁੱਛਣਾ ਤੁਹਾਡੇ ਵਿੱਚ ਕਿਹੜੀ ਕਰਾਮਾਤ ਸ਼ਕਤੀ ਹੈ
ਦੌਲਤ ਆਦਿ ਅਨੇਕ ਪ੍ਰਕਾਰੀ
ਜਿਹੜੀ ਦੌਲਤ ਮਾਇਆ ਨੇ ਕਰਾਂ ਦੀ
ਤੇ ਮਾਨੇ ਲੋਕ ਹਜ਼ਾਰੀ
ਜਿਸ ਕਰਕੇ ਮਾਇਆ ਹੋਏ ਬੰਦੇ ਦੇ ਪਾਸ ਹਜ਼ਾਰਾਂ ਲੋਕ ਉਹਦੀ ਮੌਤ ਕਰਦੇ ਮੰਨਦੇ ਨੇ
ਸੋ ਸਤਿਗੁਰ ਸ਼ਮਸ਼ੇਰ ਨਕਾਸੀ
ਸਤਿਗੁਰੂ ਮਹਾਰਾਜ ਕਹਿੰਦੇ ਹੁਣ ਹਟਦਾ ਨਹੀਂ ਤੇ ਸਤਿਗੁਰਾਂ ਨੇ ਗਾਤਰੇ ਨੂੰ ਤਾਂ ਸੰਜੀ ਦਿੱਤੇ ਪਰਿਵਾਰ ਦਾ ਨਿਆਂ ਨੂੰ